ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤ ਹੋ ਤਿਸ ਬਿਨ ਅਵਰ ਨਾ ਕੋਈ ਕਰਨ ਕਾਰਣ ਪ੍ਰਭ ਸੋਈ ਰਹਾਉ ਪ੍ਰਭ ਆਪਣਾ ਵਰ ਦੀਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਪ੍ਰਭ ਆਪਣਾ ਵਰ ਦੀਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਜੋ ਇਲਾਹੀ ਫਰਮਾਨ ਸਰਵਣ ਕੀਤਾ ਹੈ ਇਹਨੂੰ ਆਮ ਸ਼ਬਦ ਨਾਲ ਜਾਣਿਆ ਕਰੀਏ ਮੇਰੇ ਮਨ ਵਿੱਚ ਇੱਕ ਅੰਗਰੇਜ਼ ਵਿਦਵਾਨ ਕਨਿੰਗਨ ਦੀ ਗੱਲ ਘੁੰਮ ਗਈ ਉਹ ਕਹਿੰਦਾ ਸਿੱਖੋ ਤੁਸੀਂ ਵਡਭਾਗੇ ਹੋ ਮੈਂ ਹੈਰਾਨ ਉਸ ਬੰਦੇ ਤੋਂ ਜਿਹੜਾ ਗੈਰ ਮਤ ਦਾ ਬੰਦਾ ਹੈ ਔਰ ਉਹਨੇ ਸਿੱਖ ਇਤਿਹਾਸ ਤੇ ਸਿੱਖ ਅਧਿਆਤਮ ਵਿਆਦ ਨੂੰ ਬੜਾ ਡੂੰਘਾਈ ਨਾਲ ਬਚਿਆ ਉਸ ਪਰਮੇਸ਼ਰ ਦੇ ਪਿਆਰੇ ਨੇ ਇਤਿਹਾਸ ਬਚਿਆ ਪਰ ਪ੍ਰਾਚੀਨ ਪੰਥ ਪ੍ਰਾਚੀਨ ਜੋ ਪੰਥ ਪ੍ਰਕਾਸ਼ ਹੈ ਉਹਦੀਆਂ ਗੱਲਾਂ ਦਾ ਮੇਰੇ ਅੰਦਾਜ਼ੇ ਦੇ ਮੁਤਾਬਕ ਉਹਦੇ ਤੇ ਅਸਰ ਪਿਆ ਸਾਡੇ ਵਡੇਰਿਆਂ ਦਾ ਇਹ ਆਵਾਜ਼ ਸੀ ਵਿਚਾਰ ਸੀ ਜੋ ਪ੍ਰਾਚੀਨ ਪੰਥ ਪ੍ਰਕਾਸ਼ ਵੀ ਦਰਜਾ ਹੈ ਗੁਰੂ ਗ੍ਰੰਥ ਕੀ ਲੋਹੋ ਆਵਾਜ਼ ਸਗਲੇ ਕਾਰਜ ਕਰੇਗਾ ਰਾਸ ਇਹ ਗੁਰੂ ਕੇ ਸਿੱਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਲਾਓ ਔਰ ਤੁਹਾਨੂੰ ਪਤਾ ਚੱਲੇਗਾ ਵੀ ਤੁਹਾਡਾ ਇਹ ਕਾਰਜ ਕਿਵੇਂ ਨੇਪਰੇ ਚੜ੍ਹਨਾ ਹੈ ਉਸ ਕਲਿੰਗਨ ਨੇ ਇੱਕ ਲਫ਼ਜ਼ ਲਿਖਿਆ ਹੈ ਡਿਵਾਈਨ ਲਿਵਿੰਗ ਸਿੱਖੋ ਤੁਸੀਂ ਬੜੇ ਭਾਗਾਂ ਵਾਲੇ ਹੋ ਤੁਹਾਨੂੰ ਜਿਉਂਦਾ ਜਾਗਦਾ ਗੁਰੂ ਮਿਲਿਆ ਦੁਨੀਆਂ ਚ ਮਹਾਂਪੁਰਸ਼ ਆਏ ਚਲੇ ਗਏ ਕਹਿੰਦਾ ਤੁਹਾਡਾ ਗੁਰੂ ਅਜਿਹਾ ਜਿਹੜਾ ਜਾਏਗਾ ਨਹੀਂ ਮੇਰੇ ਮਨ ਵਿੱਚ ਉਸ ਵਿਦਵਾਨ ਦੇ ਵਿਚਾਰਾਂ ਦਾ ਅਸਰ ਹੋਇਆ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕੱਲਾ ਮੇਰੇ ਕਹਿਣ ਤੇ ਯਕੀਨ ਨਹੀਂ ਕਰਨਾ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਬਾਚੋ ਤੇ ਜਿਹੜਾ ਹੁਕਮਨਾਮਾ ਆਇਆ ਉਹਦਾ ਮੁੜ ਕੇ ਪ੍ਰਭਾਵ ਕਿਵੇਂ ਪਿਆ ਤੁਸੀਂ ਵੇਖ ਸਕਦੇ ਹੋ ਮੈਂ ਇੱਕ ਦੋ ਉਦਾਹਰਣਾਂ ਦਿਆਂ ਜਿੱਦਣ ਹਰਿਮੰਦਰ ਸਾਹਿਬ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਕੀਤਾ ਨਾ ਉਧਰ ਹੁਕਮਨਾਮਾ ਸੀ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਤੋਂ ਹਜ਼ੂਰ ਸਾਹਿਬ ਨੂੰ ਚੱਲੇ ਉਧਰ ਹੁਕਮਨਾਮਾ ਆਇਆ ਸੀ ਸਤਿਗੁਰ ਆਇਓ ਸਰਨ ਤਿਹਾਰੀ। ਜਿੱਧਰ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਕਲਗੀਧਰ ਪਾਤਸ਼ਾਹ ਨੇ, ਉਧਰ ਹੁਕਮਨਾਮਾ ਆਇਆ ਸੀ ਖੁੱਲਿਆ ਕਰਮ ਕਿਰਪਾ ਪਈ ਠਾਕਰ। ਤੇ ਜਦੋਂ ਇੱਥੇ ਧਰਮ ਦੇ ਨਾਂ ਤੇ ਧਰਮ ਦੇ ਠੇਕੇਦਾਰਾਂ ਨੇ ਕਬਜ਼ਾ ਕਰ ਲਿਆ ਅਕਾਲ ਤਖ਼ਤ ਤੇ ਦਰਬਾਰ ਸਾਹਿਬ, ਜਿਹੜੇ ਸਾਡੇ ਵਰਗੇ ਕਮਜ਼ੋਰ ਲੋਕ ਸਨ ਉਹਨਾਂ ਦੀ ਅਰਦਾਸ ਨਹੀਂ ਸਨ ਕਰਦੇ, ਉਹਨਾਂ ਦੀ ਦੇਗ ਪ੍ਰਵਾਨ ਨਹੀਂ ਸਨ ਕਰਦੇ। ਸਾਡੇ ਵਡੇਰਿਆਂ ਨੇ ਹੁਕਮਨਾਮਾ ਲਿਆ ਤੇ ਕਹਿੰਦੇ ਉਹਨਾਂ ਧਰਮ ਦੇ ਠੇਕੇਦਾਰਾਂ ਨੂੰ, ਭਾਈ ਸਾਡੀ ਨਾ ਮੰਨੋ, ਗੁਰੂ ਦੀ ਤਾਂ ਮੰਨੋਗੇ ਨਾ। ਉਧਰ ਹੁਕਮਨਾਮਾ ਸਿੰਘ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਔਰ ਉਹਨਾਂ ਧਰਮ ਦੇ ਠੇਕੇਦਾਰਾਂ ਨੇ ਹੱਥ ਖੜੇ ਕਰਕੇ ਉਸ ਗੱਲ ਨੂੰ ਸਵੀਕਾਰ ਕਰ ਲਿਆ। ਜਿੱਦਣ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਕਿਸੇ ਰੰਡੀ ਨੇ ਹਮਲਾ ਕੀਤਾ ਔਰ ਉਹਦੇ ਤੋਂ ਬਾਅਦ ਜਿੱਦਣ ਦਰਬਾਰ ਸਾਹਿਬ ਦੀ ਮਰਿਆਦਾ ਆਰੰਭ ਹੋਈ, ਉਧਰ ਹੁਕਮਨਾਮਾ ਆਇਆ ਸੀ ਜੋ ਜੋ ਦੇਸੀ ਵੱਡਾ ਵਡੇਰਾ ਸੋ ਸੋ ਖਾਕੂ ਰੜ ਸੀ। ਤੇ ਜਿੱਦਣ ਉਸ ਬੀਬੀ ਨੂੰ ਧੁਰਦੀ ਟਿਕਟ ਮਿਲੀ, ਉਧਰ ਹੁਕਮਨਾਮਾ ਆਇਆ ਸੀ ਪ੍ਰਹਲਾਦ ਜੰਤ ਮਰਾਖ ਲੈ ਹਰਨਾਲ ਸਮਾਰ ਪਹੁੰਚਾਇਆ। ਮੇਰੇ ਕਹਿਣ ਤੋਂ ਭਾਵ ਸਾਡੇ ਵਡੇਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਮਨੁੱਖ ਦੀ ਰਹਿਨਮਾਈ ਦੀ ਮਗਰ ਨਹੀਂ ਸਨ ਲੱਗਦੇ। ਡਲਵਾਂ ਪਿੰਡ ਮਸ਼ਹੂਰ ਹੈ, ਉੱਥੇ ਇੱਕ ਗੁਰੂ ਕਾ ਲਾਲ ਭਾਈ ਤਾਰਾ ਸਿੰਘ ਮਾਂ ਵਾਲਾ, ਦੋ ਪਿੰਡ ਲਾਗੇ ਲਾਗੇ ਡਲਵਾਂ ਇਕੱਠਾ ਕਹਿੰਦੇ ਨੇ। ਉਹ ਗੁਰੂ ਕਾ ਲੰਗਰ ਚਲਾਉਂਦਾ ਹੈ, ਲੋਕਾਂ ਦੇ ਮਨ ਵਿੱਚ ਉਹਦਾ ਬੜਾ ਸਤਿਕਾਰ ਸੀ। ਡਲ ਲੰਗਰ ਦੇ ਸੂਜੇ ਲੰਬਰਦਾਰ ਨੂੰ ਪਤਾ ਚੱਲਿਆ, ਉਹਨੇ ਬਾਬਾ ਤਾਰਾ ਸਿੰਘ ਮਾਂ ਨੂੰ ਆਣ ਕੇ ਆਪਣਾ ਸੁਝਾਅ ਦਿੱਤਾ ਵੀ ਤੂੰ ਬੜਾ ਗੁਰਮੁਖ ਹੈ, ਗੁਰੂ ਕਾ ਲਾਲ ਹੈ ਤੇ ਮੇਰੇ ਮਨ ਵਿੱਚ ਤੇਰਾ ਬੜਾ ਅਦਬ ਹੈ, ਮੈਂ ਤੈਨੂੰ ਬੇਨਤੀ ਕਰਾਂਗਾ, ਸਰਕਾਰ ਦੀ ਭਾਵਨਾ ਤੇਰੇ ਪ੍ਰਤੀ ਚੰਗੀ ਨਹੀਂ, ਤੂੰ ਮੇਰਾ ਅਜ਼ੀਜ਼ ਹੈ, ਮੈਂ ਤੇਰੇ ਪਿਤਾ ਸਰਦਾਰ ਗੁਰਦਾਸ ਸਿੰਘ ਦਾ ਮਿੱਤਰ ਹਾਂ ਤੇ ਤੈਨੂੰ ਬੇਨਤੀ ਕਰਾਂਗਾ ਕਿ ਚਾਰ ਦਿਨ ਇੱਥੋਂ ਸੱਜੇ ਖੱਬੇ ਹੋ ਜਾ, ਆਸੇ ਪਾਸੇ ਹੋ ਜਾ। ਉਸੇ ਸਾਡੇ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਹੈ ਕਿ ਭਾਈ ਤਾਰਾ ਸਿੰਘ 10 ਗ੍ਰੰਥੀਆਂ ਆਪਣੇ ਕੋਲ ਰੱਖਦਾ ਹੁੰਦਾ ਸੀ। ਸਤਿਗੁਰੂ ਪਾਤਸ਼ਾਹ ਦਾ ਸਰੂਪ ਉੱਥੇ ਨਹੀਂ ਸੀ, ਉਹਨੇ 10 ਗ੍ਰੰਥੀ ਦੇ ਵਿੱਚੋਂ ਹੁਕਮਨਾਮਾ ਲਿਆ ਅਕਾਲ ਉਸਤ ਦੇ ਵਿੱਚੋਂ, ਜਿਹਦੇ ਭਾਵੇਂ ਸਨ ਵੀ ਬੰਦਾ ਕਿਤੇ ਵੀ ਚਲਾ ਜਾਏ ਤੇ ਮੌਤ ਉੱਥੇ ਹੈ। ਮੈਂ ਇਹ ਬੇਨਤੀ ਤੁਹਾਨੂੰ ਤਾਂ ਕੀਤੀ ਹੈ, ਸਾਡੇ ਵਡੇਰਿਆਂ ਦਾ ਗੁਰਬਾਣੀ ਤੇ ਕਿੰਨਾ ਨਿਸ਼ਚਾ ਸੀ, ਕਿੰਨਾ ਵਿਸ਼ਵਾਸ ਸੀ। ਉਹਨੇ ਨਾਲ ਦੇ ਸਿੰਘਾਂ ਨੂੰ ਆਖਿਆ ਵੀ ਗੁਰਮੁਖੋ, ਤੁਹਾਡੀ ਮੌਤ ਜਿਹਨੇ ਜਾਣਾ ਉਹ ਚਲਾ ਜਾਏ, ਪਰ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਮੇਰੇ ਸਰੀਰ ਤਿਆਗਣ ਦਾ ਸਮਾਂ ਹੈ। ਮੈਂ ਚਾਹੁੰਦਾ ਕਿ ਮੈਂ ਗੁਰੂ ਕੇ ਲੰਗਰ ਦੀ ਸੇਵਾ ਕਰਦਿਆਂ ਕਰਦਿਆਂ ਸ਼ਹੀਦੀ ਨੂੰ ਪ੍ਰਾਪਤ ਕਰ ਲਵਾਂ। ਉਹਨੇ ਆਪਣੇ ਜੀਵਨ ਦੇ ਨਾਲੋਂ ਹੁਕਮਨਾਮੇ ਨੂੰ ਪ੍ਰੈਫਰੈਂਸ ਦਿੱਤੀ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਸਾਡਾ ਨਿਸ਼ਚਾ ਵਧੇ। ਪਰ ਇਹਦੇ ਨਾਲ ਨਾਲ ਮੈਂ ਆਪ ਨੂੰ ਤੇ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂ, ਗੱਲ ਉਦੋਂ ਵਿਗੜ ਜਾਂਦੀ ਜਦੋਂ ਅਸੀਂ ਖੁਸ਼ਾਮਦੀ ਹੋ ਜਾਂਦੇ ਹਾਂ। ਗੁਰੂ ਕਾ ਸਿੰਘ ਖੁਸ਼ਾਮਦੀ ਨਹੀਂ ਚਾਹੀਦਾ, ਇਹ ਆਮ ਵੇਖਣ ਵਿੱਚ ਆਇਆ ਕਿ ਜਦੋਂ ਕਈਆਂ ਘਰਾਂ ਵਿੱਚ ਅਖੰਡ ਪਾਠ ਦਾ ਭੋਗ ਪੈਂਦਾ ਹੈ ਨਾ, ਤੇ ਬਾਹਰ ਭਾਵੇਂ ਪੈਗ ਚੱਲਦੀ ਹੁਣ ਬੁੱਢੇ ਦੇ ਮਰਨ ਤੇ ਅਸੀਂ ਜਾਣ ਬੁੱਝ ਕੇ ਆਪ ਹੁਕਮਨਾਮਾ ਕੱਢਦੇ ਹਾਂ ਗੁਰਪੂਰੇ ਕਿਰਪਾ ਧਾਰੀ ਮੈਂ ਖੰਡਨ ਨਹੀਂ ਜੇ ਕਰਦਾ ਜਾਂ ਕਿਤੇ ਗਲਤ ਅਰਥ ਨਾ ਕਰਨਾ ਪਰ ਜਿਹੜਾ ਸੁਤੇ ਸਿੱਧ ਸ਼ਬਦ ਆਵੇ ਸਾਨੂੰ ਉਹ ਹੁਕਮਨਾਮੇ ਨੂੰ ਪੜ੍ਹਨਾ ਚਾਹੀਦਾ ਅਸੀਂ ਆਮ ਕਰਕੇ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਾਂ ਸਾਡੇ ਤੇ ਗੁਰੂ ਕਿਰਪਾ ਕਰੇ ਸਾਡੀ ਜੋ ਗੁਰੂ ਨੇ ਡਿਊਟੀ ਲਾਈ ਹੈ ਗ੍ਰੰਥੀ ਲਫ਼ਜ਼ ਜਿਹੜਾ ਨਾ ਇਹ ਸੰਸਕ੍ਰਿਤ ਦੇ ਗ੍ਰੰਥ ਲਫ਼ਜ਼ ਤੋਂ ਬਣਿਆ ਗ੍ਰੰਥ ਤੋਂ ਗ੍ਰੰਥ ਦਾ ਭਾਵ ਹੁੰਦਾ ਗੰਢ ਤੇ ਗ੍ਰੰਥੀ ਸਿੰਘ ਉਹ ਹੈ ਜਿਹਦੀ ਗੁਰੂ ਤੇ ਪਰਮੇਸ਼ਰ ਨਾਲ ਗੰਢ ਪਈ ਹੋਵੇ ਤੇ ਜਿਹੜਾ ਬੰਦਿਆਂ ਦੀ ਜੇਬਾਂ ਵੱਲ ਝਾਕਦਾ ਮੈਨੂੰ ਮਾਫ਼ੀ ਦੇਣੀ ਉਹ ਗ੍ਰੰਥੀ ਦੀ ਡਿਊਟੀ ਨਹੀਂ ਕਰ ਰਿਹਾ ਅਸੀਂ ਗ੍ਰੰਥੀ ਸਿੰਘ ਹਾਂ ਸਾਡਾ ਵਿਸ਼ਵਾਸ ਤੇ ਅਕੀਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਸ ਗੁਰੂ ਸਾਹਿਬਾਨ ਤੇ ਇੱਕ ਅਕਾਲ ਪੁਰਖ ਤੇ ਚਾਹੀਦਾ ਹੈ ਸਤਿਕਾਰ ਸਾਰਿਆਂ ਦਾ ਕਰਨਾ ਇਹਦਾ ਭਾਵ ਨਹੀਂ ਕਿ ਅਸੀਂ ਸਤਿਕਾਰ ਨਹੀਂ ਕਰਨਾ ਕਰਨਾ ਲੇਕਿਨ ਮਨੁੱਖਾਂ ਦਾ ਓਟ ਆਸਰਾ ਨਾ ਲਈਏ ਮਨੁੱਖੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੀ ਭਗਵਾਨ ਇਹ ਹਜ਼ੂਰ ਸਾਡੇ ਤੇ ਰਹਿਮਤਾਂ ਕਰਨ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ ਕਿਰਪਾ ਕੀਤੀ ਹੈ ਉਹ ਕਹਿੰਦੇ ਥਾਂ ਥਾਂ ਬੰਦਿਆਂ ਦੀਆਂ ਪ੍ਰਕਰਮਾ ਨਾ ਕਰਿਆ ਕਰ ਮੜੀਆਂ ਦੀ ਪੂਜਾ ਨਾ ਕਰਿਆ ਕਰ ਔਰ ਜੇ ਤੂੰ ਇੱਕਦਾ ਹੋ ਜਾਏਗਾ ਤੇ ਤੈਨੂੰ ਕੀ ਮਿਲੇਗਾ ਇਸ ਪੱਖ ਨੂੰ ਜਿਵੇਂ ਮੇਰੇ ਸਤਿਗੁਰੂ ਜੀ ਨੇ ਉਜਾਗਰ ਕੀਤਾ ਹੈ ਸਰਵਣ ਕਰੀਏ ਮਨ ਦੀ ਇਕਾਗਰਤਾ ਲਈ ਯਤਨ ਕਰੀਏ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ
ਸੋਠ ਰਾਜ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਬਲਿਹਾਰੀ ਦਾ ਅਰਥ ਹੁੰਦਾ ਹੈ ਕੁਰਬਾਨ ਜਾਣਾ ਇਹ ਲਫ਼ਜ਼ ਕਿਉਂ ਬਣਿਆ ਆਪਾਂ ਸਮਾਜਿਕ ਨਿਯਮਾਂ ਵਿੱਚ ਵੇਖਦੇ ਹਾਂ ਸਾਡੇ ਬੱਚਿਆਂ ਦੀ ਸ਼ਾਦੀ ਹੈ ਅਸੀਂ ਪੁੱਤਰ ਦੇ ਉੱਪਰ ਮਾਇਆ ਵਾਰ ਕੇ ਤੇ ਗਰੀਬਾਂ ਲੋੜਵੰਦਾਂ ਨੂੰ ਦੇਣੇ ਸਾਡੀ ਸਮਾਜਿਕ ਸੰਸੀ ਕਿਸੇ ਮੌਕੇ ਹੁਣ ਤਾਂ ਸਾਰਾ ਖਤਮ ਹੋਈ ਜਾਂਦਾ ਹੈ ਕਿਸੇ ਦੇ ਘਰ ਪੋਤਾ ਆਇਆ ਉਹ ਪੋਤੇ ਦੇ ਸਿਰ ਤੋਂ ਮਾਇਆ ਵਾਰ ਕੇ ਗਰੀਬਾਂ ਨੂੰ ਦਿੰਦਾ ਹੈ ਇਹਦਾ ਭਾਵ ਇਹ ਸੀ ਕਿ ਜਿਹਦੇ ਤੋਂ ਮੈਂ ਮਾਇਆ ਵਾਰ ਦਿੱਤੀ ਹੈ ਨਾ ਮਾਇਆ ਇਹਦੇ ਬਰਾਬਰ ਕੁਛ ਵੀ ਨਹੀਂ ਵਾਹਿਗੁਰੂ ਕਿਰਪਾ ਕਰੀ ਜਿਹਦੇ ਸਿਰ ਤੋਂ ਇਹ ਮਾਇਆ ਵਾਰ ਕੇ ਦਿੱਤੀ ਇਹ ਨਵਾਂ ਨਰੋਆ ਰਵੇ ਇਹਨੂੰ ਤੱਤੀ ਵਾਰ ਲੱਗੇ ਵਾਰਨ ਦਾ ਭਾਵ ਹੁੰਦਾ ਵੀ ਉਹਦੇ ਤੇ ਉਹ ਚੀਜ਼ ਨੂੰ ਕੁਰਬਾਨ ਕਰਨਾ ਕਿ ਮਾਇਆ ਤੁੱਛ ਹੈ ਇਸੇ ਕਰਕੇ ਅਸੀਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾ ਕਰਨ ਜਿਹੜੇ ਕਹਿੰਦੇ ਨੇ ਵੀ ਤੁਸੀਂ ਗੇੜੇ ਜੇ ਕੀ ਕੱਢਦੇ ਹੋ ਆਪਾਂ ਪ੍ਰਕਰਮਾ ਕਰਦੇ ਆ ਨਾ ਜਿਹੜੇ ਮੁਗਤਾ ਚੀਨੀ ਵਾਲੇ ਕਹਿੰਦੇ ਗੇੜੇ ਜੇ ਕੀ ਕੱਢਦੇ ਹੋ ਅਸੀਂ ਗੇੜੇ ਨਹੀਂ ਕੱਢਦੇ ਅਸੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਕਰਦੇ ਆਪਣੇ ਮਨ ਵਿੱਚ ਅਰਦਾਸ ਕਰਦੇ ਆ ਮੇਰੇ ਮਾਲਕਾ ਸੀ ਕੁਝ ਵੀ ਨਹੀਂ ਅਸੀਂ ਆਪਣੇ ਆਪ ਨੂੰ ਤੇਰੇ ਤੋਂ ਕੁਰਬਾਨ ਕੀਤਾ ਮੇਰੇ ਪਾਤਸ਼ਾਹ ਕਹਿੰਦੇ ਮਿੱਤਰਾ ਇਹ ਗੱਲ ਮੈਂ ਤਾਂ ਕਹੀ ਵੀ ਕਈ ਜੰਡਾਂ ਦੀਆਂ ਪ੍ਰਕਰਮਾ ਕਰੀ ਜਾਂਦੇ ਨੇ ਜੰਡਾਂ ਦੀਆਂ ਕੋਈ ਪਿੱਪਲ ਦੀਆਂ ਪ੍ਰਕਰਮਾ ਕਰੀ ਜਾਂਦਾ ਕੋਈ ਬੋਰ ਦੀਆਂ ਪ੍ਰਕਰਮਾ ਕਰੀ ਜਾਂਦਾ ਕਿਹਦੇ ਜਠੇਰਿਆਂ ਦੀਆਂ ਪ੍ਰਕਰਮਾ ਹੋ ਰਹੀਆਂ ਨੇ ਮੇਰੇ ਹਜ਼ੂਰ ਕਹਿੰਦੇ ਗੁਰਸਿੱਖਾ ਕੇਵਲ ਤੇ ਕੇਵਲ ਆਪਣੇ ਗੁਰੂ ਤੋਂ ਸਦਕੇ ਜਾ ਸਵਾਲ ਪੈਦਾ ਹੁੰਦਾ ਕਿਉਂ
ਪੂਰਨ ਪੈਜ ਸਵਾਰੀ
ਕਹਿੰਦੇ ਜਿੰਨੇ ਮੁਕੰਮਲ ਤੌਰ ਤੇ ਤੇਰੀ ਪਤ ਰੱਖੀ ਹੈ ਆ ਹੋਲਾ ਮਹੱਲਾ ਨੰਗਿਆ ਅੱਗੇ ਵਿਸਾਖੀ ਆਉਣੀ ਹੈ ਗੁਰਮੁਖੋ ਸਿੰਘ ਕਲਗੀਧਰ ਪਾਤਸ਼ਾਹ ਤੋਂ ਕੁਰਬਾਨ ਜਾਇਆ ਕਰੀਏ ਕਲਗੀਧਰ ਪਾਤਸ਼ਾਹ ਤੋਂ ਜਦੋਂ ਮੈਂ ਇਤਿਹਾਸ ਸੁਣਾਉਣਾ ਨਾ ਤੇ ਮੇਰੇ ਰੌਂਗਟੇ ਖੜੇ ਹੋ ਜਾਂਦੇ ਨੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਬਾਬਾ ਦਇਆ ਸਿੰਘ ਨੇ ਆਖਿਆ ਵੀ ਪਾਤਸ਼ਾਹ ਸੀ ਤਾਂ ਸਿਰ ਦੇ ਕੇ ਅੰਮ੍ਰਿਤ ਲਿਆ ਕੀ ਦੇਗਾ। ਬਹੁਤ ਵੱਡੀ ਗੱਲ ਸੀ। ਦਰਅਸਲ ਇੰਨੀ ਵਿਰਤ ਇਹ ਅੰਮ੍ਰਿਤ ਨਾਲ ਹੀ ਆ ਸਕਦੀ। ਬਾਬਿਆਂ ਦੀਆਂ ਕੰਨਾਂ ਚ ਫੂਕਾਂ ਮਰਾਉਣ ਨਾਲ ਜੁਰਤ ਨਹੀਂ ਜੀ ਆਉਂਦੀ। ਜਿਹੜਾ ਬਾਬਾ ਦਇਆਲ ਸਿੰਘ ਨੇ ਕਿਹਾ ਵੀ ਪਾਤਸ਼ਾਹ ਸਿਰ ਦੇ ਕੇ ਅੰਮ੍ਰਿਤ ਲਿਆ, ਤੂੰ ਕੀ ਦੇਗਾ? ਇਹ ਗੈਰਤ, ਇਹ ਜੁਰਤ ਅੰਮ੍ਰਿਤ ਕਰਕੇ ਹੈ। ਬੰਦਿਆਂ ਦੇ ਕੋਲੋਂ ਕੰਨਾਂ ਚ ਫੂਕਾਂ ਮਰਾਉਣ ਨਾਲ ਬਾਤ ਨਹੀਂ ਜੀ ਬਣਨੀ। ਜਦੋਂ ਇਹ ਗੱਲ ਬਾਬਾ ਦਇਆਲ ਸਿੰਘ ਜੀ ਨੇ ਕਹੀ ਨਾ, ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਦਇਆਲ ਸਿੰਘਾ ਤੂੰ ਤਾਂ ਬੜੀ ਨਿੱਕੀ ਜੀ ਗੱਲ ਕੀਤੀ ਪੁੱਤਰਾ। ਮੈਂ 24 ਸਾਲ ਪਹਿਲਾਂ, ਮੈਨੂੰ ਦਿਨ ਵੀ ਚੇਤੇ ਹੀ, ਵੀਰਵਾਰ ਵਾਲੇ ਦਿਹਾੜੇ ਮਦਰ ਸੁਦੀ ਪੰਚਮੀ 11 ਨਵੰਬਰ ਨੂੰ ਆਪਣੇ ਬਾਪੂ ਦਾ ਸੀਸ ਵਾਰ ਕੇ ਤੇ ਇਸ ਅੰਮ੍ਰਿਤ ਦੀ ਸਾਈ ਦਿੱਤੀ ਸੀ ਵੀ ਮੈਂ ਅੰਮ੍ਰਿਤ ਛਕਣਾ। ਤੂੰ ਤਾਂ ਅੱਜ ਕੱਲ ਕਰਦਾ ਨਾ, ਭੰਗਾਣੀ ਦਾ ਜੰਗ ਹੋਇਆ, ਭਰਾ ਬਾਹਾਂ ਹੁੰਦੀਆਂ ਨੇ। ਮੇਰੀ ਭੂਆ ਦੇ ਪੁੱਤਰ ਬਾਬਾ ਸੰਗੂ ਸ਼ਾਹ ਤੇ ਜੀਤਮਲ ਕੁਰਬਾਨ ਹੋਇਆ, ਤੂੰ ਗੱਲ ਛੇੜ ਦਿੱਤੀ ਹੈ। ਦਇਆ ਸਿੰਘਾ ਤੂੰ ਨਾਲ ਹੋਏਗਾ ਮੇਰੇ, ਜਦੋਂ ਮੈਂ ਚਮਕੌਰ ਦੀ ਗੜੀ ਚੋਂ ਨਿਕਲਾਂਗਾ ਨਾ, ਉਦੋਂ ਜੁਝਾਰ ਸਿੰਘ ਤੇ ਜੀਤ ਸਿੰਘ ਦੇ ਸਰੀਰ ਤੇ ਝਾਤੀ ਮਾਰ ਲਈ। ਤੂੰ ਆਖਿਆ ਕੀ ਦੇਗਾ? ਇਤਿਹਾਸ ਬਹੁਤ ਲਮੇਰਾ ਹੈ। ਜਦੋਂ ਗੁਰਮੁਖ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਵਿਚ ਟਿਕੇ ਨੇ ਨਾ, ਜਦੋਂ ਸ਼ਬਦ ਉਚਾਰਿਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉਸ ਮੌਕੇ ਮੇਰੇ ਬਾਪੂ ਨੇ ਵੀਰ ਆਸਣ ਹੋ ਕੇ, ਜਦੋਂ ਆਪ ਅੰਮ੍ਰਿਤ ਛਕਦੇ ਹਾਂ ਉਦੋਂ ਗੁਰੂ ਕੇ ਪੰਜ ਪਿਆਰੇ ਆਪਾਂ ਨੂੰ ਕਹਿੰਦੇ ਗੁਰਮੁਖ ਵੀਰ ਆਸਣ ਹੋ ਜਾਓ। ਜਦੋਂ ਉਹ ਅੰਮ੍ਰਿਤ ਤਿਆਰ ਕਰਦੇ ਉਦੋਂ ਵੀ ਹੁੰਦੇ ਨੇ। ਗੁਰੂ ਦੀ ਹਰ ਗੱਲ ਵਿਚ ਕੋਈ ਫਲਸਫਾ ਹੈ। ਵੀਰ ਆਸਣ ਤੋਂ ਭਾਵ ਹੁੰਦਾ ਵੀ ਇੱਕ ਗੋਡਾ ਥੱਲੇ ਲਾਉਣਾ ਤੇ ਇੱਕ ਸਿੱਧਾ ਰੱਖਣਾ। ਜਿਹੜਾ ਆਪਾਂ ਉੱਚਾ ਗੋਡਾ ਰੱਖਦੇ ਨਾ, ਭਾਵ ਕਿ ਪਾਤਸ਼ਾਹ ਮੈਂ ਤੇਰਾ ਸਿਪਾਹੀ ਹਾਂ, ਜਿਹੜਾ ਥੱਲੇ ਗੋਡਾ ਲਾਉਣੇ ਉਹਦਾ ਭਾਵ ਹੈ ਕਿ ਪਾਤਸ਼ਾਹ ਮੈਂ ਤੇਰੇ ਹੁਕਮ ਤੋਂ ਕੁਰਬਾਨ ਜਾਂਦਾ ਹਾਂ। ਮੇਰੇ ਪਾਤਸ਼ਾਹ ਨੇ ਵੀਰ ਆਸਣ ਹੋ ਕੇ ਆਖਿਆ, ਹੇ ਵਾਹਿਗੁਰੂ, ਮੈਂ ਪੰਜਾਂ ਪਿਆਰਿਆਂ ਨੇ ਵਾਅਦਾ ਕੀਤਾ ਸੀ, ਇਸ ਅੰਮ੍ਰਿਤ ਦੇ ਬਦਲੇ ਮੈਂ ਪਰਿਵਾਰ ਵਾਰਾਂਗਾ। ਅੱਜ 9 ਪੋਹ ਹੈ, ਤੇਰੇ ਕੋਲ 4 ਦਿਨ ਹੋਰ ਆਧਾਰੇ ਮੰਗਦਾ ਹੈ। 13 ਪੋਹ ਨੂੰ ਮੇਰੀ ਮਾਂ ਤੇ ਮੇਰੇ ਛੋਟੇ ਲਾਲ ਵੀ ਤੇਰੀ ਝੋਲੀ ਚ ਹੋਣਗੇ। ਜਿਸ ਗੁਰੂ ਨੇ ਸਾਡੇ ਲਈ ਇੰਨਾ ਕੁਝ ਕੀਤਾ, ਆਪਾਂ ਉਸ ਗੁਰੂ ਨੂੰ ਛੱਡ ਕੇ ਤੇ ਜਾ ਕੇ ਬੰਦਿਆਂ ਦੇ ਡੇਰਿਆਂ ਤੇ ਭਟਕਦੇ ਹਾਂ, ਆਪਣੇ ਆਪਣੇ ਅੰਦਰ ਝਾਤੀ ਮਾਰਿਆ ਕਰੀਏ ਝਾਤੀ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਉਸ ਗੁਰੂ ਤੋਂ ਸਦਕੇ ਜਾ ਜਿਹਨੇ ਹਰ ਪੱਖੋਂ ਸਾਨੂੰ ਮੁਕੰਮਲ ਕੀਤਾ ਹੈ। ਹਰ ਪੱਖੋਂ ਮੁਕੰਮਲ ਕਿਵੇਂ? ਸਾਡੇ ਹਿੰਦੁਸਤਾਨ ਜਿਹਨੂੰ ਗੋਲਡਨ ਐਰਾ ਕਹਿੰਦੇ ਨੇ, ਗੋਲਡਨ ਐਰਾ, ਕਿਸੇ ਨੀਵੀਂ ਜਾਤੀ ਵਾਲੇ ਮਨੁੱਖ ਨੂੰ ਰੱਬ ਦਾ ਨਾਮ ਸੁਣਨ ਦੀ ਆਗਿਆ ਨਹੀਂ ਸੀ ਹਿੰਦੁਸਤਾਨ ਚ। ਤੇ ਮੇਰੇ ਗੁਰਦੇਵ ਨੇ ਉਹਨਾਂ ਕਿਰਤੀਆਂ ਨੂੰ, ਉਹਨਾਂ ਨਿਮਾਣਿਆਂ ਨੂੰ ਛਾਤੀ ਨਾਲ ਲਾ ਕੇ ਆਖਿਆ ਸੀ, ਰੰਗਰੇਟੇ ਗੁਰੂ ਕੇ ਬੇਟੇ, ਰਹਿ ਪੰਥ ਕੇ ਸੰਗ ਸਮਟ ਸਮੇਟੇ। ਜਿਸ ਗੁਰੂ ਨੇ ਸਾਨੂੰ ਆਖਿਆ ਏਕ ਪਿਤਾ ਏਕ ਸਕੇ ਹੰਬਾਰਕ, ਜਿਸ ਗੁਰੂ ਨੇ ਸਾਨੂੰ ਆਖਿਆ ਵੀ ਸਿੱਖਾ ਇੱਥੇ ਨਾ ਕੋ ਬੈਰੀ ਨਾ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਇਸ ਕਰਕੇ ਇੱਥੇ ਲਿਖਿਆ ਜਿਨ ਪੂਰਨ ਪੈਰ ਸਵਾਰੀ, ਜਿਹਨੇ ਹਰ ਤਰ੍ਹਾਂ ਸਾਡੀ ਪੱਤ ਨੂੰ ਸਵਾਰਨਾ ਕੀਤਾ, ਰੱਖਣਾ ਕੀਤਾ ਹੈ।
ਮਨ ਚਿੰਦਿਆ ਫਲ ਪਾਇਆ,
ਔਰ ਉਹ ਗੁਰਮੁਖ ਜਨ, ਉਹ ਪਵਿੱਤਰ ਰੂਹਾਂ, ਉਹ ਮਾਈ ਭਾਈ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕੀਤਾ ਨਾ, ਜੋ ਵੀ ਮਨ ਵਿਚ ਫੁਰਨਾ ਸੀ ਉਹ ਗੁਰੂ ਨੂੰ ਪੂਰਿਆ ਕਰ ਦਿੱਤਾ। ਜਿਹਨੂੰ ਆਮ ਬੋਲੀ ਚ ਆਪਾਂ ਕਹਾਂਗੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਜੋ ਫੁਰਨਾ ਕੀਤਾ ਨਾ, ਜੋ ਜੋ ਚਿਤਵੇ ਸਾਧ ਜਾਣ ਸੋ ਲੇਤਾ ਮਾਨ।
ਰੱਬ ਆਪਣਾ ਸਦਾ ਧਿਆਇਆ,
ਔਰ ਇਹ ਕਿੰਨਾ ਦੀ ਅਵਸਥਾ ਹੈ ਜਿਹਨਾਂ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਸਦੀਵੀ ਤੌਰ ਤੇ ਧਿਆਉਣਾ ਕੀਤਾ। ਧਿਆਇਆ ਤੋਂ ਭਾਵ ਹੁੰਦਾ ਉਸ ਪਾਸੇ ਧਿਆਨ ਰੱਖਣਾ, ਉਸ ਪਾਸੇ ਬਿਰਤੀ ਰਹਿਣੀ। ਜੇ ਸਮੁੰਦਰ ਵਿੱਚ ਜਹਾਜ਼ ਚੜਦਾ ਨਾ ਤੇ ਗੁਰਮੁਖ ਉੱਥੇ ਕੰਪਾਸ ਹੁੰਦਾ ਕੰਪਾਸ ਉਹਦੇ ਬਾਰੇ ਹੁਣ ਤਾਂ ਬੜੀਆਂ ਅਗਾਂਹ ਚੜੀ ਗਈ ਵਿਗਿਆਨ ਸਕੂਲੇ ਪੜ੍ਹਾਇਆ ਜਾਂਦਾ ਸੀ ਵੀ ਉਹੜਾ ਕੰਪਾਸ ਹੁੰਦਾ ਨਾ ਉਹਦਾ ਇੱਕ ਸਿਰਾ ਉੱਤਰ ਵਾਲੇ ਪਾਸੇ ਵੱਲ ਹੁੰਦਾ ਤੇ ਇੱਕ ਦੱਖਣ ਵਾਲੇ ਬਾਈ ਕਿਉਂਕਿ ਸਮੁੰਦਰ ਵੀ ਤਾਂ ਕੋਈ ਹੋਰ ਸਾਧਨ ਹੀ ਨਹੀਂ ਵੀ ਕਿਸੇ ਦਰਖਤ ਦਾ ਪਤਾ ਚੱਲੇਗਾ ਵੀ ਇਸ ਪਾਸੇ ਨਹੀਂ ਜਾਣਾ ਜਾਂ ਕੋਈ ਹੋਰ ਸਾਧਨ ਹੋਵੇਗਾ ਔਰ ਉਹ ਉੱਤਰ ਤੇ ਦੱਖਣ ਦੀ ਬਾਈ ਦਾ ਜੋ ਸੰਕੇਤ ਦਿੰਦਾ ਕੰਪਾਸ ਉਹ ਜਹਾਜ਼ ਚਲਾਉਣ ਵਾਲੇ ਉਹਨਾਂ ਦੇ ਚਾਲਕ ਉਹ ਆਪਣੇ ਟਿਕਾਣੇ ਤੇ ਪਹੁੰਚ ਜਾਂਦੇ ਹਨ ਇਸੇ ਪ੍ਰਕਾਰ ਗੁਰਮੁਖੋ ਸਾਡੇ ਅੰਦਰ ਵੀ ਕੰਪਾਸ ਦੀ ਆਪਾਂ ਵਰਤੋਂ ਕਰਿਆ ਕਰੀਏ ਇੱਕ ਮੌਤ ਚੇਤੇ ਰੱਖੀਏ ਤੇ ਇੱਕ ਪਰਮਾਤਮਾ ਨੂੰ ਚੇਤੇ ਰੱਖੀਏ ਦੋ ਸੁਣਿਆ ਇਹਨਾਂ ਨੇ ਉੱਤਰ ਤੇ ਦੱਖਣ ਦੀ ਇਸੇ ਪ੍ਰਕਾਰ ਇੱਕ ਮਨ ਦੀ ਦਿਸ਼ਾ ਪਰਮਾਤਮਾ ਵਾਲੇ ਪਾਸੇ ਵੱਲ ਰੱਖੀਏ ਤੇ ਦੂਜਾ ਮੌਤ ਨੂੰ ਚੇਤੇ ਰੱਖੀਏ ਜੇ ਦੋ ਚੀਜ਼ਾਂ ਰਹਿਣਗੀਆਂ ਤੇ ਫਿਰ ਸਾਡਾ ਧਿਆਨ ਉਸ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਰਹੇਗਾ
ਸੰਤੋ ਇਸ ਦਿਨ ਅਵਰ ਨਾ ਕੋਈ
ਸੰਤੋ ਤੋਂ ਭਾਵ ਹੁੰਦਾ ਸ਼ਾਂਤ ਆਤਮਾ ਇਹੋ ਜੀ ਸ਼ਾਂਤ ਆਤਮਾ ਪੜ੍ਹ ਕੇ ਹੈਰਾਨ ਹੋ ਜਾਈਦਾ ਹੈ ਇੱਕ ਮੁਜਰ ਫਾਨੀ ਇਤਿਹਾਸਕਾਰ ਹੋਇਆ ਉਹ ਛੇਵੇਂ ਪਾਤਸ਼ਾਹ ਮਹਾਰਾਜ ਤੇ ਬਹੁਤ ਵਿਸ਼ਵਾਸ ਕਰਦਾ ਸੀ ਉਹਨੇ ਇੱਕ ਪੁਸਤਕ ਲਿਖੀ ਹੈ ਦਾਬੇਸਤਾਨ ਮਜਾਇਬ ਉਸ ਮੋਹਨ ਫਾਨੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਘਟਨਾ ਦਾ ਕਹਿੰਦਾ ਇੱਕ ਸਿੱਖ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਘੋੜੇ ਖਰੀਦਣ ਲਈ ਹੁਕਮ ਕੀਤਾ ਵੀ ਜਾ ਲਿਆ ਭਾਈ ਭਾਣਾ ਰੱਬ ਦਾ ਵੀ ਉਹ ਆਪਣੇ ਨਗਰ ਤੋਂ ਇੱਕ ਮੰਜ਼ਿਲ ਤੇ ਗਿਆ ਉਹਨੂੰ ਸੁਨੇਹਾ ਮਿਲਿਆ ਵੀ ਤੇਰੇ ਪੁੱਤਰ ਦੀ ਮੌਤ ਹੋ ਗਈ ਹੈ ਬੇਨਤੀ ਮੈਂ ਕਰਨ ਲੱਗਾ ਸੰਤ ਹੋ ਇਸ ਬਿਨ ਅਵਰ ਨਾ ਕੋਈ ਸੰਤ ਬਣਨਾ ਬੜਾ ਔਖਾ ਜੇ ਸੰਤ ਦਾ ਅਖਰੀ ਅਰਥ ਨੇ ਸ਼ਾਂਤ ਆਤਮਾ ਜਿਹਦੇ ਅੰਦਰ ਗਰਮੀ ਆਉਂਦੀ ਨਹੀਂ ਉਸ ਗੁਰੂ ਕੇ ਲਾਲ ਨੂੰ ਸੁਨੇਹਾ ਮਿਲਿਆ ਵੀ ਤੇਰੇ ਪੁੱਤਰ ਦੀ ਮੌਤ ਹੋ ਗਈ ਤੇ ਸਤਿਕਾਰ ਕਰ ਕਹਿਣ ਲੱਗਾ ਮਿੱਤਰੋ ਜਿੰਨਾ ਕੁ ਸੰਬੰਧ ਸੀ ਪੂਰਾ ਹੋ ਗਿਆ ਸਤਿਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਕਰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਮਾਇਆ ਲੈ ਕੇ ਬਾਲਣ ਲਿਆਓ ਖੱਫੜ ਲਿਆਓ ਸਤਿਕਾਰ ਕਰੋ ਲੇਕਿਨ ਗੁਰੂ ਅਗੋਂ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਰੋਜ਼ ਰੋਜ਼ ਨਹੀਂ ਮਿਲਦੇ ਤੁਸੀਂ ਸਾਰਾ ਪਰਿਵਾਰ ਮੇਰੇ ਹੋ ਮੇਰੇ ਉਹਨੇ ਕੀ ਹੋਵੇਗਾ ਉਸ ਗੁਰੂ ਕੇ ਲਾਲ ਨੂੰ ਆਪਣੇ ਪੁੱਤਰ ਦਾ ਸਤਿਕਾਰ ਕਰਨ ਦੀ ਬਜਾਏ ਗੁਰੂ ਕੇ ਹੁਕਮਨਾਮੇ ਨੂੰ ਉਹਨੇ ਪਹਿਲ ਦਿੱਤੀ ਹੈ ਉਹਨੂੰ ਕਹਿੰਦੇ ਜੇ ਸੰਤ ਸੱਤ ਆਤਮਾ ਮੇਰੇ ਪਾਤਸ਼ਾਹ ਉਹਨਾਂ ਪਰਮੇਸ਼ਰ ਦੇ ਪਿਆਰੇ ਜੋ ਸੱਤ ਆਤਮਾ ਪਵਿੱਤਰ ਨੇ ਨਾ ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦੇ ਸੰਤ ਇਹਨੂੰ ਕਹਿੰਦੇ ਸੰਬੋਧਨ ਵਾਚਕ ਕਿਸ ਦਿਨ ਅਵਰ ਨਾ ਕੋਈ ਉਸ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ
ਕਾਰਨ ਪ੍ਰਭ ਸੋਈ
ਇਹਨੂੰ ਆਪਾਂ ਆਮ ਬੋਲੀ ਚ ਕਹਿੰਦੇ ਬਹਾਨਾ ਬਣਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਬਹਾਨੇ ਬਣਾਉਣ ਵਾਲਾ ਵੀ ਉਹ ਹੈ ਕਾਰਨਾਂ ਨੂੰ ਕਰਨ ਵਾਲਾ ਵੀ ਉਹ ਹੈ ਵਿਸਰਾਮ ਦੇ ਕਰਕੇ ਦਇਆ ਕਰਦੇ ਹਨ
ਪ੍ਰਭ ਆਪਣਾ ਵਰ ਦੀਨੇ
ਇਹਨਾਂ ਨੂੰ ਭਾਈ ਪਰਿਪੂਰ ਨੇ ਆਪਣੀਆਂ ਰਹਿਮਤਾਂ ਨਾਲ ਨਵਾਜ ਦਿੱਤਾ ਹੈ
ਸਗਲ ਜੀਵ ਵਸ ਕੀਨੇ
ਫਿਰ ਸਾਰੇ ਜੀਵ ਜੰਤੂ ਦਾ ਗੁਰਮੁਖ ਪਿਆਰਿਆਂ ਦੀ ਆਗਿਆ ਵਿੱਚ ਹਨ ਇੱਕ ਤਾਂ ਇਹ ਅਰਥ ਹੈ ਤੇ ਦੂਜਾ ਜਿਹੜਾ ਜੀ ਹੈ ਇਹਨੂੰ ਸੂਖਮ ਕਰਦੇ ਨੇ ਭਾਵ ਜਿਨ੍ਹਾਂ ਤੇ ਉਹਨੇ ਕਿਰਪਾ ਕੀਤੀ ਉਹਨਾਂ ਦਾ ਮਨ ਵੀ ਵਾਹਿਗੁਰੂ ਨੇ ਵਸ ਕਰ ਦਿੱਤਾ ਹੈ ਉਹਨਾਂ ਦਾ ਮਨ ਦੌੜਦਾ ਨਹੀਂ ਇਹ ਅਨਵੇ ਕਰਕੇ ਅਰਥ ਹਨ
ਜਨ ਨਾਨਕ ਨਾਮ ਤੇ ਆਇਆ
ਜਿਨ੍ਹਾਂ ਗੁਰਮੁਖ ਪਿਆਰੇ ਜਿਨ੍ਹਾਂ ਦਾਸਾ ਭਾਵ ਧਾਰ ਕੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਨੂੰ ਚੇਤੇ ਕੀਤਾ ਹੈ ਗੁਰਮੁਖੋ ਗੁਰੂ ਕੀ ਬਾਣੀ ਚ ਔਂਕੜ ਦੀ ਬੜੀ ਵਰਤੋਂ ਕੀਤੀ ਹੈ ਤੇ ਆਮ ਵੇਖਣ ਵਿੱਚ ਆਇਆ ਤੇ ਆਪਾਂ ਇਸ ਔਂਕੜ ਦੀ ਪਰਵਾਹ ਨਹੀਂ ਕਰਦੇ ਵਿਚਾਰ ਹੀ ਨਹੀਂ ਕਰਦੇ ਜਿਹੜਾ ਔਂਕੜ ਇੱਥੇ ਲੱਗਾ ਨਾ ਜਿਹਨੂੰ ਆਪਾਂ ਵਿਆਕਰਨ ਦੇ ਮੁਤਾਬਕ ਕਹਿੰਦੇ ਇੱਕ ਵਚਨ ਸਿੰਗੂਲਰ ਇਹ ਜਿਹੜਾ ਔਂਕੜ ਇੱਕ ਵਚਨ ਦਾ ਵਾਚਕ ਹੈ ਜਨ ਨਾਨਕ ਨਾਮ ਧਿਆਇਆ ਜਿਨ੍ਹਾਂ ਨੇ ਦਾਸਾ ਭਾਵ ਧਾਰ ਕੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਵਾਲੇ ਪਾਸੇ ਨੂੰ ਆਪਣੀ ਸੁਰਤੀ ਬਿਰਤੀ ਨੂੰ ਜੋੜਨਾ ਕੀਤਾ ਹੈ
ਤਾਂ ਸਗਲੇ ਦੁੱਖ ਮਿਟਾਇਆ
ਜਿਹੜੇ ਤਮਾਮ ਦੁੱਖ ਨੇ ਉਹਨਾਂ ਦੀ ਨਿਵਿਰਤੀ ਹੋ ਗਏ ਹੋ ਜਾਏਗੀ ਇਹ ਕਈ ਕਿਸਮ ਦੇ ਨੇ ਇਹਨਾਂ ਦੀ ਗਿਣਤੀ ਅਸੰਭਵ ਹੈ ਸੋ ਕਿਸੇ ਦੇ ਅੰਦਰ ਚੌਧਰ ਦੀ ਭੁੱਖ ਆਪਾਂ ਤੇ ਰਜੋ ਤਮੋ ਸਤੋ ਤਿੰਨ ਗੁਣ ਨੇ ਨਾ ਦੋ ਕਿਹੜੇ ਨੇ ਜਿਹੜਾ ਖਾਣ ਦਾ ਲਾਲਚ ਹੈ ਸੌਣ ਦਾ ਲਾਲਚ ਇਹਨੂੰ ਕਿਉਂ ਕਵਾਂਗੇ ਤਮੋ ਗੁਣ ਕੁਰਸੀ ਦੀ ਭੁੱਖ ਚੌਧਰ ਦੀ ਭੁੱਖ ਇਹਨੂੰ ਕਹਿੰਦੇ ਰਜੋ ਗੁਣ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਾ ਨਾ ਇਹ ਫਾਰਮੈਲਿਟੀ ਦੇ ਤੌਰ ਤੇ ਰਸਮੀ ਤੌਰ ਤੇ ਆਪਾਂ ਭਾਵੇਂ ਉੱਤੋਂ ਉੱਤੋਂ ਕਹਿ ਦਈਏ ਪਰ ਗੁਰਮੁਖ ਇਹਦੀ ਜ਼ਹਿਰ ਬੜੀ ਡੂੰਘੀ ਹੈ ਉਹ ਕਿਹੜਾ ਸਦੋ ਗੁਣ ਦੀ ਦਾਨ ਕਰਨਾ ਸੇਵਾ ਕਰਨੀ ਚੰਗੇ ਕਰਮ ਕਰਨੇ ਲੇਕਿਨ ਲੋਕਾਂ ਦੇ ਕੋਲ ਇਸ ਗੱਲ ਦੀ ਆਸ ਰੱਖਣੀ ਕਿ ਬੰਦਾ ਬੜਾ ਚੰਗਾ ਹੈ ਕਿ ਸਾਡੇ ਅੰਦਰ ਤਾਂ ਤੇ ਕੋਈ ਮੰਨੋ ਜਾਂ ਨਾ ਮੰਨੋ ਭਲਾ ਕਰ ਦਿੱਤਾ ਚੰਗੀ ਗੱਲ ਹੈ ਕਿਸੇ ਨੂੰ ਮਾਇਆ ਤੌਰ ਤੇ ਮਦਦ ਕੀਤੀ ਚੰਗੀ ਗੱਲ ਹੈ ਧਰਮ ਕਰਮ ਕਰਦਾ ਨੇਕ ਕੰਮ ਕਰਦਾ ਲੇਕਿਨ ਮੈਂ ਇਹਦਾ ਵੀ ਨਾਸ ਨਹੀਂ ਹੁੰਦਾ ਇਹਨੂੰ ਕਹਿੰਦੇ ਨੇ ਸਤੋ ਗੁਣ ਮੈਂ ਬੜੀ ਬਾਣੀ ਪੜ੍ਹਦਾ ਹਾਂ ਤੂੰ ਤਾਂ ਗੁਰਮੁਖਾ ਬੜਾ ਚੰਗਾ ਜਿਵੇਂ ਆਪਾਂ ਜਾਣੇ ਫਲਾਨੇ ਥਾਂ ਤੇ ਗਿਆ ਤੇ ਮੈਨੂੰ ਪੁੱਛਿਆ ਨਾ ਤੇ ਜੇ ਭਲਾ ਕੁਛ ਵੀ ਨਹੀਂ ਤਾਂ ਸਾਡਾ ਕੀ ਵੱਧ ਜਾਂਦਾ ਨਹੀਂ ਪੁੱਛਿਆ ਤੇ ਕੀ ਘਟ ਗਿਆ ਇਹਨੂੰ ਕਹਿੰਦੇ ਨੇ ਸਤੋ ਗੁਣ ਇਹ ਵੀ ਇੱਕ ਤੀਜਾ ਤਾਪ ਹੈ ਤਾਂ ਉਹ ਤਾਂ ਪੜਦੇ ਤੀਨੇ ਤਾਪ ਨਵਾਰ ਨਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਗਨ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਜਿਨ੍ਹਾਂ ਦੀ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਭਾਈ ਉਹਨਾਂ ਦੇ ਕੰਮ ਚ ਰੁਕਾਵਟ ਨਹੀਂ ਪੈਂਦੀ ਨਹੀਂ ਤੇ ਇਹ ਤਿੰਨੇ ਦੇ ਤਿੰਨੇ ਤਾਪ ਬੜੇ ਹਾਵੀ ਨੇ ਇਸੇ ਪ੍ਰਕਾਰ ਜੋ ਗੁਰੂ ਕਿਰਪਾ ਕਰੇ ਤੇ ਜਿਹੜੇ ਇਹ ਦੁੱਖ ਨੇ ਨਾ ਚੌਧਰ ਦਾ ਭੁੱਖ ਖਾਣ ਦੀ ਤਮਾ ਇਸੇ ਪ੍ਰਕਾਰ ਲੋਕਾਂ ਕੋਲ ਸ਼ਾਮ ਦੀ ਆਸ ਜੋ ਗੁਰੂ ਰਹਿਮਤ ਕਰਦੇ ਤੇ ਮਨੁੱਖ ਦੇ ਅੰਦਰੋਂ ਇਹ ਤੱਤ ਖਤਮ ਹੋ ਜਾਂਦੇ ਹਨ ਇਹ ਸੀ ਗੁਰਮੁਖ ਸੂਖਮ ਵਿਚਾਰ ਹੁਣ ਜੋ ਲੜੀ ਵਾਰ ਸੰਥਿਆ ਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਦੇ ਨੇ ਸਰਵਣ ਕਰੀਏ ਜੀ
ਬਿਲਾਵਲ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਵੇ ਨਿਹਾਲ
ਆਪਾਂ ਜਗਿਆਸੂਆਂ ਲੋੜਵੰਦ ਆ ਤਾਂ ਆਪਾਂ ਅੱਠੇ ਪਰ ਸੁੱਖ ਦੀ ਭਾਵਨਾ ਰੱਖਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਨੂੰ ਫਲਾਣਾ ਫਲਾਣਾ ਸੁੱਖ ਦੇ ਜਿਵੇਂ ਬਾਈ ਭਾਈ ਆਇਆ ਨਾ ਸਾਰੇ ਆਪੋ ਆਪਣੇ ਅੰਦਰ ਝਾਤੀ ਮਾਰੀਏ ਆਪਾਂ ਹਰ ਜ ਗੁਰੂ ਨੂੰ ਕਹਿੰਦੇ ਤੇ ਮੈਨੂੰ ਆਹ ਦੇ ਮੈਨੂੰ ਆਹ ਦੇ ਤੇ ਆਪਾਂ ਕਦੇ ਨਹੀਂ ਆਖਿਆ ਤੂੰ ਬੜਾ ਕੁਝ ਦਿੱਤਾ ਤੇ ਧੰਨਵਾਦ ਕਰਨ ਆਇਆ ਮੈਂ ਆਪਣੇ ਵੱਲੋਂ ਕਹਿ ਰਿਹਾ ਮੇਰੀ ਆਪਣੀ ਹੱਡ ਬੀਤੀ ਹੈ ਇੰਨਾ ਕੁਝ ਦਿੱਤਾ ਪਰ ਕਦੇ ਨਹੀਂ ਆਖਿਆ ਵੀ ਬੜਾ ਕੁਝ ਕੀਤਾ ਹੁਣ ਰਹਿਣ ਦੇ ਤੂੰ ਕਿਰਪਾ ਕਰਦੇ ਨਾਮ ਦਾਨ ਦੇ ਮੰਗੀ ਜਾਂਦੇ ਆ ਗੁਰਮਤ ਕਹਿੰਦੀ ਇਹ ਕਹਿ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜਿਹੜਾ ਨਿਹਾਲ ਸ਼ਬਦ ਹੈ ਭਾਈ ਸਾਹਿਬ ਨੇ ਪੰਕਤੀਆਂ ਪੜੀਆਂ ਪਾਣੀ ਪੱਕਾ ਪੀਸ ਦਾਸ ਕੇ ਤਬ ਹੋਏ ਨਿਹਾਲ ਨਿਹਾਲ ਦਾ ਅਰਥ ਮੈਂ ਆਪਣਾ ਚਾਚਾ ਜੀ ਕੋਲੋਂ ਪੜਿਆ ਮਹਾਂਪੁਰਸ਼ਾਂ ਕੋਲੋਂ ਦੁੱਖਾਂ ਤੋਂ ਰਹਿ ਧੋਣਾ ਹਾਲ ਕਹਿੰਦੇ ਨੇ ਦੁੱਖ ਨੂੰ ਆਪਾਂ ਸਾਰੇ ਜਣੇ ਕਿਸੇ ਨੂੰ ਕਿਸੇ ਪ੍ਰਕਾਰ ਦਾ ਦੁੱਖ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤਵਾਰ ਜਮਦੂਤ ਇਹ ਗੁਰੂ ਕੀ ਬਾਣੀ ਸਲੋਕ 12 ਤੇ ਵੀ ਸ਼ਬਦ ਆਉਂਦਾ ਸ਼ਾਇਦ 12 ਤੇ ਵਧੀਕ ਵਿੱਚ ਗੁਰਦੇਵ ਕਹਿੰਦੇ ਵੀ ਗੁਰਮੁਖਾ ਜੀ ਇਹਨਾਂ ਦੁੱਖਾਂ ਤੋਂ ਰਹਿ ਧੋਣਾ ਨਾ ਤੇ ਗੁਰੂ ਕੀ ਸੰਗਤ ਵਿੱਚ ਆ ਕੇ ਪਾਣੀ ਭਰਿਆ ਕਰ ਗੁਰੂ ਕੀ ਸੰਗਤ ਵਿੱਚ ਆ ਕੇ ਪੱਖਾ ਝੱਲਿਆ ਕਰ ਗੁਰੂ ਕੀ ਸੰਗਤ ਵਾਸਤੇ ਅੱਟੀ ਚੱਕੀ ਨਾਲ ਆਟਾ ਪੀਸਿਆ ਕਰ ਇਹ ਗੱਲਾਂ ਕਹਿਣ ਮਾਤਰ ਨਹੀਂ ਜਿਸ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਅਸੀਂ ਪਰਮੇਸ਼ਰ ਸਰੂਪ ਜਾਣਦੇ ਹਾਂ ਨਾ ਜਿਹੜਾ ਪਿਪਲੀ ਸਭ ਗੁਰਦੁਆਰਾ ਨਾ ਉਹ ਪ੍ਰਯੋਗਸ਼ਾਲਾ ਇਸ ਪੰਕਤੀ ਦੀ ਪ੍ਰਯੋਗਸ਼ਾਲਾ ਇਤਿਹਾਸ ਪੜ੍ਹੋ ਉੱਥੇ ਲਿਖਿਆ ਕਿ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਕੇ ਲੰਗਰ ਗੁਰੂ ਕੇ ਮਹਿਲਾਂ ਚੋਂ ਲੰਗਰ ਪ੍ਰਸ਼ਾਦ ਆਪਣੇ ਸਿਰ ਤੇ ਰੱਖ ਕੇ ਤੇ ਉਸ ਤਰ੍ਹਾਂ ਦੇ ਸੰਗਤ ਵਿੱਚ ਜਾਂਦੇ ਸਨ। ਪਿੱਪੜੀ ਸਾਹਿਬ ਕਿੱਥੇ ਗੁਰੂ ਕੇ ਮਹਿਲ ਤੇ ਕਿੱਥੇ ਪਿੱਪੜੀ ਸਾਹਿਬ। ਸਾਡੀ ਮਾਤਾ ਗੰਗਾ ਜੀ ਨੇ ਗੁਰੂ ਕੇ ਸਿੱਖਾਂ ਨੂੰ ਪੱਖੇ ਝੱਲਣੇ, ਸਤਿਗੁਰੂ ਪੰਚਮ ਪਾਤਸ਼ਾਹ ਨੇ ਸਿੱਖਾਂ ਨੂੰ ਆਪਣਾ ਚਿਹਰਾ ਢੱਕ ਕੇ ਤੇ ਮੁੱਠੀਆਂ ਭਰਨੀਆਂ। ਇਹ ਪਿੱਪੜੀ ਸਾਹਿਬ ਦਾ ਇਤਿਹਾਸ ਹੈ, ਆਪਣੇ ਕੋਲ ਨਹੀਂ ਗੱਲ ਬਣਾਈ। ਚਿਹਰਾ ਤਾਂ ਢੱਕਣਾ ਤੋਂ ਸੇ ਕੋਈ ਪਛਾਣ ਨਾ ਲਵੇ। ਮੈਂ ਇਹ ਵੀ ਪੜ੍ਹਿਆ ਤੇ ਸੁਣਿਆ ਇਹਨਾਂ ਨੂੰ ਸੇਵਾ ਕਰਦਿਆਂ ਕਿਸੇ ਨੇ ਆਖਿਆ ਵੀ ਗੁਰਮੁਖਾ ਤੂੰ ਸੇਵਾ ਬੜੀ ਕਰਦਾ ਕੀ ਭਾਵਨਾ। ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਆਰਿਆ ਤੂੰ ਗੁਰੂ ਨਾਨਕ ਦੇਵ ਦੀ ਅਰਦਾਸ ਕਰਕੇ ਮੈਨੂੰ ਸਿੱਖੀ ਮਿਲ ਜਾਏ। ਸਿੱਖੀ ਏਡੀ ਬਕੀਮਤੀ ਹੈ, ਪਰ ਆਪਾਂ ਤਾਂ ਇਸ ਪਾਸੇ ਸਹਿਮਤੀ ਨਹੀਂ। ਹਜ਼ੂਰ ਕਹਿੰਦੇ ਗੁਰਮੁਖਾ ਜੇ ਦੁੱਖਾਂ ਦੀ ਨਿਵਿਰਤੀ ਕਰਨੀ ਹੈ ਨਾ ਤੇ ਗੁਰੂ ਕੀ ਸੰਗਤ ਵਿੱਚ ਆ ਕੇ ਪਾਣੀ ਭਰਿਆ ਕਰ। ਅੱਗੇ ਰਿਵਾਜ ਹੁੰਦਾ ਸੀ ਵੇਖਿਆ, ਹੁਣ ਤਾਂ ਸਾਰਾ ਬਿਜਲੀ ਖਾ ਗਈ। ਵੱਡੇ ਵੱਡੇ ਪੱਖੇ ਹੋਣੇ ਤੇ ਕਥਾ ਤੇ ਕੀਰਤਨ ਨਾ ਗੁਰਮੁਖਾਂ ਨੇ ਪੱਖੇ ਭੜ ਕੇ ਝੱਲਣੇ। ਇਹ ਬੜੀ ਪੁਰਾਣੀ ਗੱਲ ਵੀ ਸਾਡੇ ਵੇਖਣ ਦੀ ਗੱਲ ਹੈ। ਜੇ ਭਾਈ ਤੂੰ ਦੁੱਖਾਂ ਤੋਂ ਰਹਿਤ ਹੋਣਾ ਨਾ ਤੇ ਸੰਗਤ ਚ ਪਾਣੀ ਭਰਿਆ ਕਰ। ਇਹ ਗੁਰਮੁਖ ਪਿਆਰਾ ਜਿਹੜਾ ਤੁਮਤਾਨ ਸਾਹਿਬ ਉਹਦਾ ਇਤਿਹਾਸ ਹੈ। ਇਹ ਗੁਰੂ ਕਾ ਸਿੱਖ ਜਿੱਥੇ ਵੀ ਸੰਗਤਾਂ ਨੇ ਜਾਣਾ ਉੱਥੇ ਗੁਰੂ ਕੇ ਲਾਲ ਨੇ ਘੜੇ ਭਰ ਭਰ ਕੇ ਰੱਖ ਦੇਣੇ ਥੱਲੇ ਛਿੜਕਾ ਕਰਨਾ ਤੇ ਉਸ ਪਾਣੀ ਭਰਨ ਵਾਲੇ ਨੂੰ ਗੁਰੂ ਨੇ ਇੰਨਾ ਨਵਾਜਿਆ ਉਹਦਾ ਨਾਂ ਰੱਖਿਆ ਭਾਈ ਮੀਆਂ। ਉਹਨੂੰ ਨਗਾਰਾ ਦਿੱਤਾ, ਉਹਨੂੰ ਘਰ ਦੀ ਜਿੰਮੇਵਾਰੀ ਬਖਸ਼ੀ, ਜਥੇਦਾਰ ਬਣਾਇਆ। ਤੂੰ ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਜੇ ਦੁੱਖਾਂ ਤੋਂ ਰਹਿਤ ਹੋਣਾ ਤੇ ਹੱਥੀਂ ਸੇਵਾ ਕਰਿਆ ਕਰ। ਪਾਣੀ ਭਰਨ ਦੀ ਗੱਲ ਜੋ ਮੈਂ ਹੁਣ ਕਹੀ ਆ ਨਾ ਤੇ ਇੱਕਦਮ ਮੇਰਾ ਖਿਆਲ ਚਲਾ ਗਿਆ, ਪਾਣੀ ਭਰਨ ਦੀ ਗੱਲ ਤਾਂ ਬਾਪੂ ਦੂਰ ਚਲੀ ਗਈ। ਅਸੀਂ ਤਾਂ ਗੁਰੂ ਕੇ ਲੰਗਰ ਚ ਚਾਹ ਬਾਟੀ ਚ ਪੀ ਕੇ ਤੇ ਬਾਟੀ ਵਗਾ ਕੇ ਸੁੱਟ ਦੇਣੇ ਵੀ ਬਾਟੀ ਵੀ ਕਿਤੇ ਗੁਰੂ ਆਣ ਕੇ ਚੁੱਕੇ। ਪੱਖਾ ਝੱਲਣਾ ਤਾਂ ਦੂਰ ਦੀ ਗੱਲ ਹੈ ਨਾ ਤੇ ਪਾਣੀ ਭਾਂਡੇ ਮਾਂਜਣੇ ਤਾਂ ਦੂਰ ਦੀ ਗੱਲ ਹੈ। ਗੁਰੂ ਕੇ ਲੰਗਰ ਦੇ ਵਿੱਚੋਂ ਚਾਹ ਪਾਣੀ ਪੀ ਕੇ ਤੇ ਬਾਟੀ ਵਗਾ ਕੇ ਸੁੱਟਦੇ ਵੀ ਆਪੇ ਕੋਈ ਲੈ ਜਾਏਗਾ। ਅਸੀਂ ਤਾਂ ਗੁਰੂ ਕੇ ਲੰਗਰ ਚ ਭਾਂਡਾ ਛੱਡਣ ਨੂੰ ਤਿਆਰ ਨਹੀਂ, ਭਾਂਡਾ ਫੜਾਉਣ ਨੂੰ ਤਿਆਰ ਹੀ। ਮਾਂਜਣ ਦੀ ਗੱਲ ਤਾਂ ਦੂਰ ਹੈ, ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹਨਾਂ ਦੀ ਗੱਲ ਛੱਡ, ਜੇ ਦੁੱਖਾਂ ਤੋਂ ਰਹਿ ਧੋਣਾ ਪਾਣੀ ਭਰਿਆ ਕਰ, ਪੱਖਾ ਝੱਲਿਆ ਕਰ, ਚੱਕੀ ਨਾਲ ਆਟਾ ਪੀਸਿਆ ਕਰ।
ਰਾਜ ਮਿਲਖ ਸਿੱਖਦਾਰੀਆ ਅਗਨੀ ਮਹਿਜਾਲ।
ਜਦੋਂ ਮੈਂ ਪੰਕਤੀ ਵਿਚਾਰੀ ਨਾ ਤੇ ਮੈਨੂੰ ਆਖਿਆ ਸਤਿਗੁਰ ਪਾਤਸ਼ਾਹ ਤੇਰੀਆਂ ਗੱਲਾਂ ਤਾਂ ਬੜੀਆਂ ਵਧੀਆਂ ਪਰ ਔਖੀਆਂ ਹੋ ਗਈਆਂ ਨੇ। ਇਹਦਾ ਅਰਥ ਹੈ ਰਾਜ ਦਾ ਮਾਣ, ਚੌਧਰਾਂ ਜਗੀਰਾਂ ਇਹਨਾਂ ਨੂੰ ਅੱਗ ਵਿੱਚ ਸਾੜ ਦੇ। ਮੈਂ ਅਰਥ ਕਰ ਦੇਣੇ ਨੇ, ਡਿਊਟੀ ਮੁਤਾਬਕ ਤੁਸੀਂ ਸੁਣ ਲੈਣੇ ਨੇ, ਪਰ ਅਮਲ ਹੈ ਨਹੀਂ। ਹੁਣ ਗੁਰਮੁਖ ਆਪਾਂ ਗੁਰਦੁਆਰਿਆਂ ਨੂੰ ਸਿਨੇਮਾ ਹਾਲ ਬਣਾ ਦਿੱਤਾ ਜੇ ਕਿਤੇ ਵੀ ਜਾਈਏ ਨੇ, ਭਾਵੇਂ 300 ਸੋਫੇ ਹੋਣ ਤੇ ਭਾਵੇਂ 4 ਹੋਣ। ਕਹਿੰਦੇ ਗਿਆਨੀ ਜੀ ਕੀ ਕਰੀਏ, ਗੋਡੇ ਨਹੀਂ ਕੰਮ ਕਰਦੇ। ਮੈਂ ਕਿਹਾ ਫੱਟੇ ਦੇ ਸਿੱਧੇ ਹੋਣਗੇ, ਜੇ ਫੱਟੇ ਦੇ ਪਏਗਾ ਨਾ ਉਦੋਂ ਲੇਖੀ ਕਿਵੇਂ ਮੁੜਦੇ ਨੇ। ਮੈਂ ਮੁਆਫੀ ਮੰਗਲਾ ਕਿਉਂਕਿ ਮੁੜਕੇ ਕਹਿੰਦੇ ਨੇ ਫਲਾਨਾ ਬੰਦਾ ਮੁਆਫੀ ਮੰਗਣ। ਮੈਂ ਪਹਿਲਾਂ ਮਾਫੀ ਮੰਗਲਾ, ਕਦੇ ਗਰੀਬ ਬੰਦੇ ਨੂੰ ਸੋਫੇ ਤੇ ਬਹਿਣ ਦਿੱਤਾ ਜੇ? ਤੇ ਚੌਧਰੀ ਬਹਿੰਦੇ ਚੌਧਰੀ ਜਿੰਨਾ ਕੋਲ ਮਾਇਆ। ਮੈਂ ਹੁਣ ਤਾਂ ਕਈ ਥਾਵਾਂ ਤੇ ਜਾਣਾ, ਮੈਂ ਜਦੋਂ ਜਾਣਾ ਤੇ ਮੈਂ ਕਹਿੰਦਾ ਗੁਰਮੁਖੋ ਚਾਹੇ ਸੋਫੇ ਚੁੱਕ ਦਿਓ ਤੇ ਚਾਹੇ ਮੈਂ ਚੱਲਿਆ ਜੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੇਰਾ ਵਾਹਿਗੁਰੂ ਹੈ, ਇਹ ਸਾਕਸ਼ਾਤ ਗੁਰੂ ਨਾਨਕ ਹੈ ਤੇ ਮੈਂ ਤੁਹਾਡੇ ਲਿਫਾਫੇ ਤੇ ਕੋਡੀਆਂ ਵਾਸਤੇ ਗੁਰੂ ਦਾ ਅਪਮਾਨ ਕਰਾਂ? ਮੈਂ ਗ੍ਰੰਥੀ ਕਹਿੰਦਾ, ਮੈਂ ਤੈਨੂੰ ਸਾਂਭਾ। ਇਸ ਕਰਕੇ ਕੁਦਰਤੀ ਤੌਰ ਤੇ ਲਈ ਵੀ ਚੱਲ ਰਿਹਾ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਾਂ, ਉਹ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵਾਹਿਗੁਰੂ ਹੈ, ਇਹ ਪਰਮੇਸ਼ਰ ਹੈ ਤੇ ਰੱਬ ਦਾ ਵਾਸਤਾ ਜੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਾਹਮਣੇ ਚੌਧਰੀ ਬਣ ਕੇ ਵੱਡੇ ਬਣ ਕੇ ਕੁਰਸੀਆਂ ਡਾ ਕੇ ਨਾ ਬੈਠਿਆ ਕਰੋ, ਕਦੇ ਥੱਲੇ ਆਉਣਾ ਹੀ ਪੈਣਾ ਜੇ ਗੁਰੂ ਸਾਡੇ ਤੇ ਕਿਤੇ ਮਿਹਰ ਕਰੇ, ਰਹਿਮਤਾਂ ਕਰੇ, ਨਿਮਰਤਾ ਬਖਸ਼ੇ। ਔਰ ਥਾਂ ਥਾਂ ਤੇ ਵੇਖਿਆ ਅਮੀਰ ਬਹਿੰਦੇ ਨੇ, ਕਦੇ ਗਰੀਬਾਂ ਨੂੰ ਤਾਂ ਅੱਗੇ ਕੋਈ ਨੀ ਬਹਿਣ ਦਿੰਦਾ ਕਿ ਗਰੀਬਾਂ ਦੇ ਗੋਡਿਆਂ ਕਈ ਗਰੀਸ ਲੱਗੀ ਹੈ ਵੀ ਉਹਨਾਂ ਦੇ ਗੋਡੇ ਮੁੜ ਜਾਣ, ਤਗੜੇ ਨਹੀਂ ਮੁੜਦੇ। ਕਹਿਣ ਤੋਂ ਭਾਵ ਕੇ ਸਾਨੂੰ ਹੰਕਾਰ ਹੀ ਨਹੀਂ ਲਾਉਣ ਦਿੰਦਾ। ਪਰ ਯਾਦ ਰੱਖੀਂਗਾ ਆਪੇ ਫਰੀਦ ਦੇ ਸ਼ਲੋਕ ਨੂੰ, ਫਰੀਦਾ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੀਚੇ ਕਾਏ, ਕੁੱਲੇ ਹੇਣ ਜਲਾਈਏ ਬਲ ਸੰਧੀ ਥਾਏ। ਜਿਹੜਾ ਮਾਲਕ ਦੇ ਅੱਗੇ ਨੂੰਦਾ ਨੀ ਨਾ ਉਹਨੂੰ ਚੁੱਲ੍ਹੇ ਦੇ ਥੱਲੇ ਡਾਹ ਦਿਓ। ਮੇਰੇ ਪਾਤਸ਼ਾਹ ਕਹਿੰਦੇ ਰਾਜ ਦਾ ਮਾਣ ਨਾ ਕਰ, ਆਪਣੀ ਪਦਵੀ ਦਾ ਮਾਣ ਨਾ ਕਰ, ਆਪਣੀ ਪ੍ਰਾਪਰਟੀ ਦਾ ਮਾਣ ਨਾ ਕਰ, ਇਹਨੂੰ ਅੱਗ ਵਿੱਚ ਸਾੜ ਦੇ। ਇਹਨੂੰ ਤਾਂ ਅੱਗ ਵਿੱਚ ਕੀ ਸਾੜਨਾ ਹੈ, ਅਸੀਂ ਖੁਦ ਗੁਰਮੁਖ ਅੱਗ ਵਿੱਚ ਸਾੜਨਾ। ਇਸ ਅੱਗ ਨੂੰ ਚੇਤੇ ਰੱਖੀਏ।
ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ।
ਸ਼ੋਹਰਾ ਦਾ ਭਾਵ ਹੁੰਦਾ ਦਾਸ, ਸ਼ੋਹਰਾ ਦਾ ਭਾਵ ਹੁੰਦਾ ਪੁੱਤਰ। ਜਦੋਂ ਆਪਾਂ ਹਰਿਆਣੇ ਤੇ ਰਾਜਸਥਾਨ ਜਾਂਦੇ, ਕਹਿੰਦੇ ਕਿੰਨੇ ਸ਼ੋਹਰੇ ਨੇ ਸਰਦਾਰ ਜੀ ਤੁਹਾਡੇ। ਸ਼ੋਹਰ ਬੱਚੇ ਨੂੰ ਕਹਿੰਦੇ ਨੇ, ਇਹ ਉਸ ਇਲਾਕੇ ਦੀ ਬੋਲੀ ਬਾਗੜ ਭਰਾਵਾਂ ਦੀ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਜਿਹੜੇ ਰੱਬ ਦੇ ਪਿਆਰਿਆਂ ਦੇ ਸੇਵਾਦਾਰ ਦਾਸ ਨੇ, ਉਹਨਾਂ ਦੀ ਚਰਨੀ ਲੱਗ, ਉਹਨਾਂ ਨੂੰ ਨਮਸਕਾਰ ਕਰ।
ਮਾਇਆ ਧਾਰੀ ਛਤਰ ਪੱਤ ਤਿੰਨ ਛੋਡੋ ਤਿਆਗ।
ਮਾਇਆ ਧਾਰੀ ਦਾ ਅਰਥ ਹੈ ਮਾਇਆ ਦੀ ਪਕੜ ਵਾਲਾ। ਅਸੀਂ ਆਮ ਕਰਕੇ ਗੁਰਮੁਖੋ ਇਹ ਜਦੋਂ ਪੰਕਤੀ ਦੀ ਵਿਆਖਿਆ ਕਰਦੇ ਤੇ ਅਸੀਂ ਸਾਥੋਂ ਉਹ ਜਾਣੇ, ਅਸੀਂ ਭੁਲੇਖਾ ਖਾ ਜਾਂਦੇ ਹਾਂ। ਜਿਸ ਬੰਦੇ ਕੋਲ ਬਹੁਤੀ ਮਾਇਆ, ਉਹ ਮਾਇਆ ਧਾਰੀ ਨਹੀਂ। ਅਸੀਂ ਆਮ ਕਰਕੇ ਦਾਰਤੇ ਨੂੰ ਕਰਦੇ ਕਿ ਫਲਾਨੇ ਬੰਦੇ ਕੋਲ ਬੜੀ ਮਾਇਆ ਜੀ, ਉਹ ਮਾਇਆ ਧਾਰੀ ਹੈ। ਨਹੀਂ ਨਹੀਂ, ਮਾਇਆ ਧਾਰੀ ਦਾ ਭਾਵ ਹੁੰਦਾ ਮਾਇਆ ਦੀ ਪਕੜ ਰੱਖਣ ਵਾਲਾ, ਜਿਹਨੇ ਮਾਇਆ ਨੂੰ ਪਕੜਿਆ ਹੋਇਆ ਹੈ। ਮਾਫ ਕਰਨ ਮੈਂ ਕਥਾ ਕਰ ਰਿਹਾ ਨਾ, ਤੇ ਸੰਗਤਾਂ ਮਾਇਆ ਰੱਖ ਰਹੀਆਂ ਨੇ, ਤੇ ਮੇਰਾ ਇਹ ਅੰਦਾਜ਼ਾ ਹੋਵੇ ਕਿ ਕਿੰਨੇ ਰੱਖ ਗਏ ਤੇ ਕਿੰਨੇ ਰਹਿ ਗਏ। ਮੈਂ ਕਥਾ ਨਹੀਂ ਕਰ ਰਿਹਾ, ਮੈਂ ਮਾਇਆ ਧਾਰੀ ਹਾਂ, ਮੈਨੂੰ ਮਾਇਆ ਨੇ ਪਕੜਿਆ ਹੋਇਆ। ਲੇਕਿਨ ਇੱਕ ਮਾਇਆ ਦੇ ਰਹਿੰਦਿਆਂ ਹੋਇਆ ਮਾਇਆ ਨੂੰ ਪਰਮੇਸ਼ਰ ਦੀ ਕਰਕੇ ਜਾਣੂ ਮਾਇਆ ਧਾਰੀ ਨਹੀਂ। ਇਹਦੀ ਉਦਾਹਰਨ ਅਸੀਂ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਪੜ੍ਹਦੇ ਹਾਂ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਹਦੇ ਬਾਰੇ ਜੋ ਸਾਨੂੰ ਪੜ੍ਹਾਇਆ ਗਿਆ, ਵਿਆਸ ਰਿਸ਼ੀ ਦਾ ਪੁੱਤਰ ਸੁਖਦੇਵ, ਉਹ ਰਾਜੇ ਜਨਕ ਦੇ ਕੋਲੋਂ ਆਪਣੇ ਪਿਤਾ ਜੀ ਦੇ ਕਹਿਣ ਦੇ ਮੁਤਾਬਕ ਵਿਦਿਆ ਪੜ੍ਹਨ ਗਿਆ, ਤੇ ਜਦੋਂ ਰਾਜ ਮਹਿਲਾਂ ਵਿੱਚ ਜਾਣ ਲੱਗਾ ਨਾ, ਤੇ ਨਿਯਮ ਦੇ ਮੁਤਾਬਕ ਪਹਿਰੇਦਾਰਾਂ ਨੇ ਆਖਿਆ ਵੀ ਗੁਰਮੁਖਾ, ਜੋ ਤੇਰੇ ਕੋਲ ਕੋਈ ਚੀਜ਼ ਹੈ ਇੱਥੇ ਰੱਖ ਜਾ ਤੇ ਅੰਦਰ ਚਲਾ ਜਾ। ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਅੰਦਰ, ਤੇ ਆਪਾਂ ਨੂੰ ਪ੍ਰਬੰਧਕ ਵੀਰ ਕਹਿੰਦੇ ਨੇ ਵੀ ਗੁਰਮੁਖੋ ਆਪਣਾ ਬੈਗ ਇੱਥੇ ਰੱਖ ਜਾਓ ਭਾਈ, ਇਹ ਝੋਲਾ ਇੱਥੇ ਰੱਖ ਜਾਓ। ਗੱਲ ਜਿੰਨੀ ਵੀ ਆਪਾਂ ਵੇਖਦੇ ਇਹਦੇ ਪਿੱਛੇ ਅਧਿਆਤਮਵਾਦ, ਇਹ ਵੱਖਰੀ ਗੱਲ ਵੀ ਸਾਨੂੰ ਸਮਝ ਨਹੀਂ। ਇਹ ਲੜੀ ਉਸ ਲੜੀ ਨਾਲ ਜੁੜਦੀ ਹੈ, ਉਹਨੂੰ ਕਹਿਣ ਲੱਗੇ ਵੀ ਜੋ ਕੋਈ ਤੂੰ ਇੱਥੇ ਰੱਖ ਜਾ ਅੰਦਰ ਚਲਾ ਗਿਆ। ਇਹਦਾ ਗੁਰਮੁਖ ਅੰਤਰੀ ਪਾਪ ਇਹ ਹੁੰਦਾ ਵੀ ਜਿਹੜੇ ਗੁਰੂ ਕੋਲ ਜਾਣਾ, ਪਰਮੇਸ਼ਰ ਕੋਲ ਜਾਣਾ, ਤੇ ਖਾਲੀ ਹੱਥੀ ਜਾਓ, ਕੁਝ ਲੈ ਕੇ ਨਾ ਜਾਓ, ਤੇ ਆਪਾਂ ਤਾਂ ਵੱਡੇ ਬਣ ਕੇ ਜਾਂਦੇ। ਉੱਥੇ ਲਿਖਿਆ ਹੈ, ਪੜ੍ਹਾਇਆ ਗਿਆ ਵੀ ਜਦੋਂ ਰਾਜੇ ਜਨਕ ਕੋਲ ਗਿਆ ਤੇ ਉਹ ਆਪਣੇ ਪਰਿਵਾਰ ਵਿੱਚ ਹੱਸੇ ਖੇਡੇ, ਤੇ ਸੁਖਦੇਵ ਦੇ ਮਨ ਚ ਵਿਚਾਰ ਆਇਆ ਵੀ ਮੇਰੇ ਪਿਤਾ ਜੀ ਨੇ ਮੈਨੂੰ ਗਲਤ ਥਾਂ ਤੇ ਭੇਜ ਦਿੱਤਾ, ਭਲਾ ਇਹ ਗੁਰਮੁਖ ਹੋ ਸਕਦਾ ਹੈ, ਇਹ ਬ੍ਰਹਮ ਦੀ ਵਿਚਾਰਧਾਰਾ ਵਾਲਾ ਹੋ ਸਕਦਾ ਹੈ। ਉਹਨੇ ਫੁਰਨਾ ਕੀਤਾ ਤੇ ਰਾਜਾ ਜਨਕ ਜਿਹੜਾ ਉਹ ਕਹਿੰਦੇ ਪਹੁੰਚੀ ਆਤਮਾ ਸੀ, ਉਹਨੇ ਉਹਨੂੰ ਇਉਂ ਪ੍ਰਤੀਤ ਕਰਾਇਆ ਵੀ ਜਿਵੇਂ ਰਾਜ ਜਨਕ ਦੇ ਮਹਿਲਾਂ ਨੂੰ ਅੱਗ ਲੱਗੀ ਹੈ, ਲੱਗੀ ਨਹੀਂ ਪਰ ਪ੍ਰਤੀਤ ਕਰਾਇਆ ਵੀ ਜਿਵੇਂ ਲੱਗ ਗਈ ਹੈ। ਉਹ ਸੁਖਦੇਵ ਭੱਜ ਉੱਠਿਆ, ਰਾਜੇ ਜਨਕ ਨੇ ਪਿੱਛੋਂ ਦੌੜ ਕੇ ਤੇ ਉਹਦੀ ਬਾਂਹ ਫੜ ਲਈ, ਕਹਿੰਦੇ ਕਾਕਾ ਕੀ ਗੱਲ ਭਾਈ, ਦੌੜ ਚੱਲਿਆ। ਕਹਿੰਦਾ ਜੀ ਮੇਰੀ ਲੰਗੋਟੀ ਪਈ ਹੈ ਡਿਉੜੀ ਚ, ਤੇ ਮੈਂ ਚਾਹੁੰਦਾ ਵੀ ਕਿਤੇ ਲੰਗੋਟੀ ਨੂੰ ਅੱਗ ਨਾ ਲੱਗ ਜਾਏ। ਰਾਜਾ ਜਨਕ ਕਹਿਣ ਲੱਗਾ ਵੀ ਤੂੰ ਕਹਿੰਦੇ ਵੀ ਰਾਜਾ ਜਨਕ ਮਾਇਆ ਧਾਰੀ, ਮੈਂ ਮਾਇਆ ਧਾਰੀ ਕਿ ਤੂੰ ਮਾਇਆ ਧਾਰੀ ਹੈ, ਮੇਰੇ ਮਹਿਲਾਂ ਨੂੰ ਅੱਗ ਲੱਗੀ ਹੈ ਤੇ ਮੈਨੂੰ ਚਿੰਤਾ ਨਹੀਂ, ਤੇਰੀ ਇੱਕ ਨਿੱਕੀ ਜਿਹੀ ਲੰਗੋਟੀ ਤੈਨੂੰ ਉਹਦਾ ਫਿਕਰ ਹੈ ਵੀ ਉਹ ਲੰਗੋਟੀ ਨੂੰ ਅੱਗ ਨਾ ਲੱਗ ਜਾਏ। ਪਕੜ ਦਾ ਨਾਂ ਹੀ ਮਾਇਆ ਹੈ। ਫਿਰ ਆਪਾਂ ਸ਼ੰਕਾ ਕਰਾਂਗੇ ਵੀ ਗਿਆਨੀ ਜੀ ਮਾਇਆ ਛੱਡ ਦਈਏ, ਆਪਾਂ ਮਾਇਆ ਜ਼ਰੂਰ ਵਿਆਖਿਆ ਪੜ੍ਹਦੇ ਹਾਂ ਪਰ ਚੇਤੇ ਨਹੀਂ ਜੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਰੋਜ਼ਾਨਾ ਸਮਝਾਉਂਦੇ ਨੇ, ਪੁੱਤਰਾ ਇਹ ਮਾਇਆ ਜਿੱਤ ਹਰ ਵਿਸਰੇ ਮੂੰਹ ਉਪਜੈ ਭਾਉ ਦੂਜਾ ਲਾਇਆ। ਜਿਹੜੇ ਕਰਮ ਦੇ ਨਾਲ ਸਾਨੂੰ ਵਾਹਿਗੁਰੂ ਭੁੱਲ ਜਾਏ, ਉਹ ਭਾਵੇਂ ਕੋਈ ਵੀ ਉਹ ਮਾਇਆ ਹੈ। ਗਿਆਨੀ ਜੀ ਮਾਇਆ ਛੱਡ ਦਈਏ ਫਿਰ? ਨਹੀਂ ਨਹੀਂ, ਗੁਰਮੁਖੋ ਫਰਕ ਇੰਨਾ ਹੈ, ਆਪਾਂ ਸਫ਼ਰ ਕਰਨਾ ਤੇ ਜਿੰਨਾ ਚਿਰ ਜੁੱਤੀ ਨਾ ਹੋਵੇ ਸਫ਼ਰ ਨਹੀਂ ਹੁੰਦਾ, ਥੱਲੇ ਰੋੜੇ ਵੱਜਦੇ ਨੇ, ਕੰਢੇ ਵੱਜਦੇ ਨੇ। आप संसार विच विचरना सानू जुती चाहिदी है। माया नू पैरां दी जुती बना के रखिए, नू सिर पे ना रखिए। जेड़ी जुती है ना तो पैरां दे थले सोबदी, सिर उपर नहीं सोबदी, सिर ते दस्तार ही फबेगी। इस करके माया चाहिदी, लेकिन माया नू अपने पैरां दी जुती बना के रखना है। इस करके मेरे पातशाह कहिंदे राज मिलक सकदारियां अग्नि में जाल, संत जाना का शोर आते चरनी लाग, माया तारी शतर पत। माया दी पकड़ वाला जिहड़े सिर ते शतर झुलदे हन,
तिन छोड़ो त्याग,
उन्हां दी परवाह ना कर। गुरमुखा ये चार दिन का मेला है, जिहड़े ये राजे ने कई हो गए ते कईआं ने हो जाना है। दर असल राजदर हुंदा रज्जिया होया, ते गुरु की बाणी च राजे दी व्याख्या कीती, को हर समान नहीं राजा। ए भूपत सब दिवस चार के झूठे कर दवाजा, ए गुरमुखा चार दिन दे झूठे राजे केवल से केवल वखाला करदे ने। इस करके केवल से केवल एक परिपूर्ण परमात्मा दे नाल जुड़ना कर, इन्हां माया धारी इन्हां छत्रपतियां दी परवाह ना कर। राम दे करके कृपा करदे हन
संतन का दाना रूखा,
जे परमेश्वर दे प्यारियां दे घरों गुरमुखा किते सुक्की रोटी भी मिल जाए तां
सर्व निधान,
गुरमुखा सारे खजाने जानना करिए।
गृह साकत छत्ती प्रकार ते बिखु समान,
जिहड़ा परमेश्वर दे नाम दे नाल टुटा ना, सागत भावन का शक्ति की पूजा करने वाला परमेश्वर तो टुटा, उसके घर जो कुछ तेन मिलता है ना। सो ग्रह सागत छत्ती प्रकार, सागत के घर चो तेन छत्ती प्रकार के भावे पकवान मिलन, ते बिहू समान इन्हों जहर के समान जानना कर। आप आम कॉमन बोली च बोलते हैं, जैसा अन्न तैसा मन। मैनू माफी देनी फिर रिपीट किया, तुसी आम करके गिला कर दे, भाई साहब जी बुरा ना मनना गुस्सा ना करिया जी, पहला वर्गे ज्ञानी भी नहीं रह गए, पहला वर्गे रागी नहीं रह गए। तुसा ठीक आख्या पर माफी देनी तुसी भी नहीं हो रह गए। किसी ज्ञानी नू प्रशादा छकाउणा ते कहना ज्ञानी जी ने प्रशादा छकना, सुखमनी साहब का पाठ करके आटा गुन्नो, ते बीबी ने टीवी लाया ते सिर खुरकी जांदी है, ज्ञानी ने टीवी दी गल करनी, ज्ञानी ने बाणी नहीं पढ़नी, क्योंकि आटे च उन्हें टीवी वेख्या ते टीवी भुलेगा ना। इस करके जिहो जी खावांगे गुरमुखो, ज्ञानी जी की हो जांदा इहदे नाल, बड़ा कुछ हुंदा जे पाणी ते बाणी पढ़ी गई ते अमृत बन गया। पाणी ते बाणी पढ़ी आपां मर छकिया, पाणी सी ना, पाणी च पतासे पाए ते बाणी पढ़ी ते अमृत बन गया साडा, जमन ते मन कटिया गया। इस करके माड़ा खावांगे ना बुद्धि पृष्ट हो जाएगी। रहत नामियां दे बचन ने जाके रहत ना जानिए, गुर मंत्र नहीं चीत तां का भोजन खाए के विसरे अरसों प्रीत। रहत नामियां दी पंक्ति जिन्हों गुर मंत्र चेते नहीं ना, जाके रहत ना जानिए, जेड़ा रहत मर्यादा च परपक नहीं, जेड़ा गुरु दे मंत्र को मिलना उहदे घरों खावेगा, तेरा रब नाल प्रेम घट जाएगा प्यारिया।
भगत जना का लूगरा,
परमेश्वर दे प्यारिया दे घरों जे तेनू कोई किते माड़ा मोटा कपड़े दा टुकड़ा भी मिल जाए तां
ओड नगन ना होई,
लै लेगा नंगा नहीं होवेगा, तेरा लोग पलोग दा पर्दा ढकया जाएगा। जेड़ा आपां नूं गुरु घर चो सोपा मिलदा ना, इहदा भाव है तू गुरमुखा तू गुरु घर विच आया ते गुरु ने तेरा लोग पलोग दा पर्दा ढक दिता ही। परमेश्वर के प्यारियां दे कोलों जेड़ा को कपड़े का टुकड़ा मिलना ना, ए ते लोग ते पलोग दी पत ढकेगा। पर याद रखें
साकत सिर पाओ रेशमी तहरत पत खोई,
जेड़ा सागतों के घर तो रेशमी सरोपा लैना भी ना लैन करके तेरी पत खुल जाएगी, खराब हो जाएगी। माफी दिया जे हुण सरोपा भी आपां गुरमुख एक बखाला बना लिया, सरोपी दी आपां इंपोर्टेंस नूं भुल गए हां। जिन्हें दिता 5100 कहिंदे सरोपा पाओ ते जकारे छड्डी जाओ, सरोपे पैसे उन्हां नूं मिलदे, सरोपे उन्हां नूं मिलदे सन जिन्हां ने कुछ कीता सी गुरु घर दी सेवा लई। हुण तां सारा कुछ ही बन गया, कमर्शियल बन गया, गुरु कृपा साडे ते कृपा करे, रहमता करे। ਸੋ ਕਹਿੰਦੇ ਨੇ ਜਿਹੜਾ ਸਾਕਤ ਦੇ ਘਰੋਂ ਸਰੋਪਾ ਭਾਵੇਂ ਰੇਸ਼ਮ ਦਾ ਵੀ ਹੋਵੇ ਨਾ ਇਹਦੇ ਪਹਿਨਣ ਕਰਕੇ ਤੇਰੀ ਪੱਤ ਬਰਬਾਦ ਹੋ ਜਾਏਗੀ।
ਸਾਕਤ ਸਿਉ ਮੁਖ ਜੋਰੇ ਹੈ ਅੱਧ ਵਿੱਚ ਉਹ ਟੁੱਟਾ।
ਜਿਹੜੇ ਭਾਈ ਸਾਕਤ ਬੁਰੇ ਪੁਰਸ਼ ਨੇ ਉਹਨਾਂ ਦੇ ਨਾਲ ਤੇਰੀ ਵਿਧਣੀ ਨਹੀਂ ਹੋ, ਅਥਵਾ ਉਹਨਾਂ ਦੀ ਸੰਗਤ ਕਰਕੇ ਜਿਹੜੀ ਪਰਮੇਸ਼ਰ ਨਾਲ ਤੇਰੀ ਸਾਂਝ ਬਣੀ ਉਹ ਨਿਭਣੀ ਨਹੀਂ, ਆਦਿ ਵਿੱਚੋਂ ਟੁੱਟ ਜਾਵੇ, ਕਿਉਂਕਿ ਪਰਮੇਸ਼ਰ ਨਾਲ ਪ੍ਰੇਮ ਹੀ ਨਹੀਂ ਕਰਦੇ। ਤੇ ਜਿਹੋ ਜਾਵੇਗਾ ਉਹਨੇ ਉਹੋ ਜਿਹੀ ਗੱਲ ਕਰਨੀ ਹੈ ਨਾ, ਜਿਹੜਾ ਸਾਕਤਾਂ ਦੀ ਸੰਗਤ ਕਰਨੀ ਹੈ ਨਾ ਉਹਨਾਂ ਨਾਲ ਮੁੱਖ ਜੋੜੀਏ ਤੋਂ ਭਾਵ ਤੂੰ ਪ੍ਰੇਮ ਕਰਦਾ ਉਹਨਾਂ ਦੇ ਨਾਲ ਤੇਰੀ ਸਾਂਝ ਹੈ, ਉਹਨਾਂ ਦੇ ਨਾਲ ਤੇਰੀ ਦੋਸਤੀ ਹੈ, ਇਹਨਾਂ ਨੇ ਪਰਮਾਤਮਾ ਦੇ ਨਾਲ ਤੇਰੀ ਨਿਭਣ ਨਹੀਂ ਦੇਣੀ, ਇਹ ਅੱਧ ਵਿੱਚ ਹੀ ਟੁੱਟ ਜਾਏਗੀ।
ਹਰ ਜਨ ਕੀ ਸੇਵਾ ਜੋ ਕਰੇ,
ਤੇ ਜਿਹੜੇ ਭਾਈ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕਰਦੇ, ਹਰ ਜਨ ਤੋਂ ਭਾਵ ਪਰਮੇਸ਼ਰ ਦੇ ਪਿਆਰੇ, ਹਰ ਜਨ ਕੀ ਸੇਵਾ ਜੋ ਕਰੇ ਇਹ ਤਾਂ ਉੱਤੇ ਛੋਟੇ, ਜਿਹੜੇ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕਰਦੇ ਨੇ ਭਾਈ ਉਹ ਇੱਥੋਂ ਤੇ ਉੱਥੇ ਛੁੱਟ ਜਾਂਦੇ ਨੇ। ਮੈਨੂੰ ਕੋਈ 40-42 ਸਾਲ ਗੱਲ ਚੇਤੀ ਆਈ, ਅਸੀਂ ਪਟਨਾ ਸਾਹਿਬ ਜਾਣਾ, ਉੱਥੇ ਗੁਰੂ ਕਾ ਲਾਲ ਸਰਦਾਰ ਨੱਥਾ ਸਿੰਘ ਹੁੰਦਾ ਸੀ, ਕੋਈ ਕਿਰਤੀ ਸਿੱਖ, ਉਹਨੇ ਲੰਗਰ ਵਰਤਾਉਣ ਦੇ ਟਾਈਮ ਤੇ ਆਉਣਾ ਤੇ ਜਦੋਂ ਵੀ ਉਹਨੇ ਪ੍ਰਸ਼ਾਦਾ ਵੰਡਣੇ ਨਾ ਗੁਰੂ ਕੇ ਸਿੱਖਾਂ ਨੂੰ ਤੇ ਨਾਲ ਲਫ਼ਜ਼ ਕਹਿਣੇ, ਆਓ ਮੇਰੇ ਪਿਆਰੇ ਦੇ ਪਿਆਰਿਓ, ਮੇਰੇ ਅੰਦਰੋਂ ਕਰੇ ਇੱਕ ਗੱਲ। ਦੁਕਾਨਦਾਰ ਬੰਦਾ ਸੀ ਤੇ ਪਿਆਰਾ ਪਿਆਰੇ ਤੋਂ ਭਾਵ ਗੁਰੂ ਗੋਬਿੰਦ ਸਿੰਘ ਮੇਰਾ ਪਿਆਰਾ ਹੈ, ਇਹ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਨ ਵਾਸਤੇ ਆਇਓ, ਨਾਲੇ ਪ੍ਰਸ਼ਾਦਾ ਦੇਣਾ ਤੇ ਨਾਲੇ ਕਹਿਣਾ ਆਓ ਮੇਰੇ ਪਿਆਰੇ ਦੇ ਪਿਆਰਿਓ। ਇਸ ਪ੍ਰਕਾਰ ਹਰ ਜਨ ਨੇ ਪਿਆਰੇ ਦੇ ਪਿਆਰੇ, ਇਹ ਪਰਮੇਸ਼ਰ ਦੇ ਪਿਆਰ ਕਰਨ ਵਾਲੇ ਨੇ, ਹਰ ਜਨ ਕੀ ਸੇਵਾ ਜੋ ਕਰੇ ਇਸ ਉੱਤੇ ਛੋਟੇ ਛੂਟੇ, ਜਿਹੜੇ ਪਰਮੇਸ਼ਰ ਦੇ ਪਿਆਰੇ ਦੀ ਸੇਵਾ ਕਰਦੇ ਨੇ ਭਾਈ ਉਹ ਇੱਥੇ ਤੇ ਉੱਥੇ ਛੁੱਟ ਜਾਂਦੇ ਨੇ। ਕਿਉਂ ਆਪਾਂ ਪੜ੍ਹਦੇ ਹਾਂ, ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਦੋਵੇਂ ਥਾਵ ਰੱਖੇ ਗੁਰਸੂਰੇ।
ਸਭ ਕਿਸ਼ ਤੁਮ ਹੀ ਤੇ ਹੋਆ,
ਅਸਾਂ ਵਾਹਿਗੁਰੂ ਅੱਗੇ ਅਰਦਾਸ ਕਰਨੀ, ਆਪਾਂ ਤਾਂ ਬੰਦਿਆਂ ਦੀ ਕਿਸ਼ਾਮ ਦੀ ਕਰੀ ਜਾਂਦੇ ਹਾਂ, ਸਭ ਕਿਸ਼ ਤੁਮ ਹੀ ਤੇ ਹੋਆ, ਆਪਾਂ ਨੂੰ ਕੋਈ ਮਿਲਦਾ ਨਾ, ਕੀ ਹਾਲ ਭਾਈ ਸਾਹਿਬ, ਆਪਾਂ ਕਹਿੰਦੇ ਤੁਹਾਡੀ ਬੜੀ ਕਿਰਪਾ ਹੈ, ਤੇ ਜੇ ਕਹਿੰਦੇ ਵੀ ਗੁਰੂ ਦੀ ਕਿਰਪਾ ਤੂੰ ਕਿਰਾਇਆ ਲੱਗਦਾ ਕੋਈ, ਇਹ ਸਾਡੀ ਖੁਸ਼ਾਮਦ ਹੈ, ਕੋਈ ਸਾਨੂੰ ਪੁੱਛੇ ਨਾ ਕੀ ਹਾਲ ਭਾਈ ਸਾਹਿਬ, ਆਪਾਂ ਕਹਿੰਦੇ ਤੁਹਾਡੀ ਬੜੀ ਕਿਰਪਾ ਹੈ, ਉਹ ਆਖਿਆ ਕਰੇ ਗੁਰੂ ਦੀ ਕਿਰਪਾ ਹੈ, ਵਾਹਿਗੁਰੂ ਦੀ ਰਹਿਮਤ ਹੈ, ਸਭ ਕੁਝ ਤੁਮ ਹੀ ਤੇ ਹੋਆ ਆਪ ਬਣਤ ਬਣਾਈ। ਹੇ ਵਾਹਿਗੁਰੂ, ਇਹ ਸਾਰਾ ਕੋਈ ਤੇਰੇ ਚੋਂ ਪੈਦਾ ਹੋਇਆ, ਤੂੰ ਆਪ ਹੀ ਘਾਰਤ ਕਰਨ ਵਾਲਾ ਹੈ।
ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਤਾਂ ਕਰੀਦੀ ਹੈ, ਚੋਰ ਨੂੰ ਮਿਲਾਂਗੇ ਤੇ ਚੋਰੀ ਚੇਤੇ ਆਵੇਗੀ, ਸ਼ਰਾਬੀ ਨੂੰ ਮਿਲਾਂਗੇ ਤੇ ਸ਼ਰਾਬ ਚੇਤੇ ਆਵੇਗੀ। ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹਨਾਂ ਦੀ ਸੰਗਤ ਕਰਕੇ ਸਾਨੂੰ ਵਾਹਿਗੁਰੂ ਚੇਤੇ ਆਏਗਾ। ਜਿਵੇਂ ਆਪਾਂ ਗੁਰਸਿੱਖ ਨੂੰ ਮਿਲਦੇ ਤੇ ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਵਾਹਿਗੁਰੂ ਜੀ ਕਾ ਖਾਲਸਾ ਦੇ ਆ ਗਿਆ ਜੀ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ, ਨਾ ਗੁੱਡ ਈਵਨਿੰਗ ਜੇ, ਨਾ ਗੁੱਡ ਮਾਰਨਿੰਗ ਜੇ, ਨਾ ਗੁੱਡ ਆਫਟਰਨੂਨ ਹੈ, ਇਹ ਗੁੱਡ ਤਾਂ ਜੇ ਸਾਨੂੰ ਵਾਹਿਗੁਰੂ ਚੇਤੇ ਆਇਆ ਤੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਨੂੰ ਪਾਸੇ ਕਰ ਦਿੱਤਾ ਹੈ, ਹੁਣ ਗੁੱਡ ਨਾਈਟ ਕਹਿਣ ਲੱਗ ਪਏ ਆ। ਇਹ ਗੁੱਡ ਨਾਈਟ ਤਾਂ ਹੈ ਜੇ ਸੁਰਤਾ ਪਾੜ ਕਰਕੇ ਸਮੇਗਾ, ਇਹ ਗੁੱਡ ਮਾਰਨਿੰਗ ਤਾਂ ਹੈ ਜੇ ਸਵੇਰੇ ਗੁਰਮੁਖਾ ਜਾਪ ਤੇ ਜਪਜੀ ਸਾਹਿਬ ਨਾਲ ਜੁੜੇਗਾ, ਨਹੀਂ ਤੇ ਇਹ ਗੁੱਡ ਮਾਰਨਿੰਗ ਨਹੀਂ, ਇਹ ਮਾੜੀ ਮਾਰਨਿੰਗ ਹੈ। ਇਸ ਕਰਕੇ ਗੁਰੂ ਕਾ ਸਿੱਖ ਗੁਰੂ ਕੇ ਸਿੱਖ ਨੂੰ ਮਿਲੇ, ਫਤਿਹ ਬੁਲਾਇਆ ਕਰੋ ਤਾਂ ਕਿ ਸਾਡੀ ਜਬਾਨ ਪਵਿੱਤਰ ਹੋਵੇ, ਉਹਦੇ ਕੰਨ ਪਵਿੱਤਰ ਹੋਣ, ਮੁੜ ਕੇ ਉਹ ਗੁਰੂ ਕੀ ਫਤਿਹ ਬੋਲੇ ਤੇ ਉਹਦੀ ਜਬਾਨ ਪਵਿੱਤਰ ਸੁੱਚੀ ਹੋਵੇ ਤੇ ਸਾਡੇ ਕੰਨ ਸੁੱਚੇ ਹੋਣ। ਗੁਰੂ ਕਾ ਸਿੱਖ ਗੁਰੂ ਕੇ ਸਿੱਖ ਨੂੰ ਮਿਲੇ, ਫਤਿਹ ਬੁਲਾਇਆ ਕਰੋ, ਇਹਨਾਂ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਦੇ ਚੱਕਰਾਂ ਤੋਂ ਬਚੋ, ਗੁਰੂ ਸਾਡੇ ਤੇ ਮਿਹਰ ਕਰੇ, ਪੁੱਲਾਂ ਚੁੱਕਾਂ ਦੀ ਮਾਫ਼ੀ।
ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ, ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ।